ਕਾਲਯੁਗ ਦੇ ਵਿੱਚ ਜੇ ਤਰ ਸਕਦੇ ਹੋ ਤਾਂ ਬਾਣੀ ਨਾ ਨਹੀਂ ਤੁਹਾਨੂੰ ਤਾਰਨਾ। ਜਿਨ ਚਿਕਰ ਗੁਰੂ ਗੁਰੂ ਜਪੋਗੇ ਨਹੀਂ, ਭਾਵੇਂ ਜਿੰਨੇ ਮਰਜ਼ੀ ਪਾਠ ਕਰੀ ਚੱਲੋ ਬਾਣੀ, ਜੋ ਖੰਡ ਪਾਠ ਜੋ ਸਿੱਖੀ 'ਚ ਜੋ ਹੋ ਰਿਹਾ ਕਿਸੇ ਨਾ ਨਹੀਂ ਕਾਲਯੁਗ ਤਾਰਨਾ ਤੁਹਾਨੂੰ। ਕਿੰਨੇ ਤਾਰਨਾ ਹੈ? ਬਾਣੀ ਕਿਉਂ ਨਹੀਂ ਲਿਖ ਦਿੱਤਾ? ਪਾਠ ਕਰਨਾ ਕਿਉਂ ਨਹੀਂ ਲਿਖ ਦਿੱਤਾ? ਕਲਯੁਗ 'ਚ ਹੈ ਹੀ ਨਾਮ ਜਪਣਾ। ਜੇ ਤਰਨਾ ਹੈ ਤਾਂ ਨਾਮ ਜਪੋ, ਜੇ ਡੁੱਬਣਾ ਹੈ ਤਾਂ ਬਾਣੀਆਂ 'ਚ ਡੁੱਬ ਜਾਓ। ਬਾਣੀ ਪੜ੍ਹੀ ਦੀ ਹੈ ਇਹਦੇ ਜਪਣ ਲਈ। ਜਿੰਨੀ ਬਾਣੀ ਪੜ੍ਹਾਂਗੇ ਸਭ 'ਚ ਇਹੋ ਹੀ ਨਿਚੋੜ ਨਿਕਲੂ। ਸਾਰੀ ਬਾਣੀ ਕੀ ਹੈ? ਨਾਮ ਜਪਣ ਦੀ ਮਹਿਮਾ। ਸਾਰੀ ਬਾਣੀ ਕਿੱਧਰ ਲਾ ਰਹੀ ਹੈ? ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਸਾਰੀ ਬਾਣੀ 'ਚ ਤਰਨ ਤਾਰਨ ਦਾ ਇੱਕੋ ਹੀ ਤਰੀਕਾ ਹੋਏਗਾ, ਵੀ ਨਾਮ ਨਾ ਲੱਗ। ਫਿਰ ਜੇ ਤੂੰ ਸਮਾਧੀ 'ਚ ਆਉਣਾ ਵੀ ਤੇਰੀ ਸਮਾਧ ਲੱਗ ਜਾਏ। ਉਸ ਅਵਸਥਾ 'ਚ ਪਹੁੰਚਣਾ ਹੈ ਜਿਹੜਾ ਤੂੰ ਸ਼ਬਦ ਜਪ ਰਿਹਾ ਹੈ ਉਹਦੀ ਇੰਨੀ ਕਮਾਈ ਕਰ ਵੀ ਤੈਨੂੰ ਸੁਣ ਲੱਗ ਪਏ ਉਹ ਸ਼ਬਦ। ਇਹ ਅਵਸਥਾ ਆ ਜਾਂਦੀ ਹੈ ਉਹਦੀ ਕਿਰਪਾ ਨਾਲ, ਵੀ ਜਪਦੇ ਜਪਦੇ ਜੇ ਪੱਖਾ ਚੱਲ ਰਿਹਾ ਉਹਦੇ 'ਚ ਆਵਾਜ਼ ਵੀ ਉਹ ਸ਼ਬਦ ਦੀ ਆਊਗੀ। ਜੋ ਕਿ ਬਾਹਰ ਆਵਾਜ਼ ਜਾਨਵਰ ਬੋਲ ਰਿਹਾ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋ। ਕਾਸ਼ ਦੀ ਕੋਈ ਆਵਾਜ਼ ਬਾਹਰ ਨਿਕਲੀ ਨਹੀਂ ਤਾਂ ਤੁਹਾਨੂੰ ਸ਼ਬਦ ਸੁਣਿਆ ਨਹੀਂ। ਇਹਨੂੰ ਕਹਿੰਦੇ ਅਨਹਦ ਸ਼ਬਦ ਦਾ ਸੁਣਨਾ। ਇਹਦੀ ਕਲਾ ਪਾਰਸ ਐਸੀ ਵਰਤਦੀ ਹੈ, ਉਹ ਜਦ ਤੂੰ ਉਹ ਸ਼ਬਦ ਸੁਣੇਗਾ ਨਾ ਤੇਰੀ ਉਦੋਂ ਸਮਾਧੀ ਲੱਗਣੀ ਹੈ, ਪਹਿਲਾਂ ਨਹੀਂ। ਪਹਿਲਾਂ ਜਪਣਾ ਬੜਾ ਮੁਸ਼ਕਲ ਹੈ। ਇਸ ਕਰਕੇ ਜੇ ਤੂੰ ਕਲਯੁਗ ਦੇ ਵਿੱਚ ਤਰਨਾ ਹੈ ਤੇ ਸਮਾਧੀ ਦੀ ਅਵਸਥਾ ਤੱਕ ਆ। ਤੇ ਪਹਿਲੀ ਲਾਈਨ ਇਹ ਕਹਿ ਰਹੀ ਹੈ ਵੀ ਉਹ ਜਿਹੜਾ ਸ਼ਬਦ ਹੈ ਉਹ ਜਦੋਂ ਵੱਜਣ ਲੱਗ ਪਏਗਾ ਤੈਨੂੰ ਸੁਣਨ ਲੱਗ ਪਏਗਾ। ਉਹ ਹੈ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸਹੁਰਿਓ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸਾਰੇ ਬੰਨੇ ਨਾਦ ਵੱਜਣ ਲੱਗ ਪੈਂਦਾ ਉਦੋਂ ਜਦੋਂ ਕਲਾ ਹੋ ਗਈ। ਮਾਨਣਾ ਬਾਹਰ ਜਾਣਾ ਨਹੀਂ, ਇਹਦੀ ਸਮਾਧੀ ਲੱਗ ਜਾਣੀ ਹੈ। ਪਹਿਲੀ ਸਮਾਧੀ ਦੀ ਹਾਲਤ ਤਾਰਨ ਸੁਨਕ ਲਾਈਨ ਆ ਰਹੀ ਹੈ ਉਹ ਪੂਰਾ ਉਹ ਪੂਰਾ ਪੁਰਖ ਅਕਾਲ ਪੁਰਖ ਹੀ ਹੈ, ਉਹਦਾ ਹੀ ਧਿਆਨ ਧਰਨਾ ਹੈ। ਉਹਦਾ ਧਿਆਨ ਕੀ ਧਰਨਾ ਹੈ? ਉਹਦਾ ਗੁਰਮੰਤਰ ਹੀ, ਜੋ ਸ਼ਬਦ ਆਇਆ ਜਪ ਰਹੇ ਹੈ ਉਹੀ ਉਹਦੀ ਚਰਨ ਹੈ, ਉਹੀ ਉਹਦਾ ਧਿਆਨ ਹੈ, ਉਹੀ ਪੂਰੋ ਗੁਰ ਕਾ ਸ਼ਬਦ ਮੇਰੇ अंतरे ध्यान पूरो होर कला वर्ती सिमरन की अवस्था आ गई इरदे की अवस्था है। पहला बार जपन की अवस्था नाल समाधि लगी शब्द सुन लग पिया फिर सारे दुख नाश हो गए ध्यान की अवस्था आ गई फिर की हो गया पूरो पुरख हृदय विच आ गया सुखमनी सुख अमृत प्रभ नाम भगत जना के अंदर आ गया इनू सिमरन कहिंदे आ। सिमरन हरे घरे इत्थे विच सिखी च तुर पिया आओ जी बैठो सिमरन करिए थोड़ा चिकर सिमरन वो करके गुरमंत्र दा गाउणा बजाउणा फिर अखां मीच के बह जांदे आ जी हुण ध्यान च बैठ जाओ बत्तियां बजा दिओ। ये ऐसियां किसे कोई बाणी स्टडी नहीं करता पहला जपन की अवस्था है फिर ध्यान की अवस्था है फिर हृदय च जदू चले जाए तो प्रहलाद अर्गियां की अवस्था सी राम नाम जपवो करे हिरदे हर जी को सिमरन धरे हिरदे जिहड़ा प्रभ के सिमरन गर्भ ना बसे प्रभ के सिमरन जिहड़ा सिमर है ना हिरदे च है बड़ी उच्ची अवस्था है। इत्थे जाके आई उदू काल पुरख अंदर आ जाता है ते उस काल पुरख का शब्द रूपी मूह देख के जन्मां जन्मां दे पाप कटे जांदे आग कहिंदे आ पाप नूं इत्थे जाके पाप कटाउंदे आ आग आग जाहे परेरे उसले पाप नस जांदे है पूरा पट ब्रह्म ग्ञानियां कट के सुट दित्तियां दहियां गुरुआं दियां किसे बाणी च रख दो भी जिथे देही सामने लियांदी होए गुरुआं दी गुरु गुरु सिर्फ दीखिया देण लई उन्हां दी देह सी वह भी शब्द रूप सी। असीं मिलना किन्नू है ध्यान किहदा तरना है हिरदे च किन्नू लियाउणा है पूरा बुद्ध चाहना है बुद्ध एक बड़ी स्टेज है जिहड़ी ज्ञान खंड च बुद्ध बैठे है महात्मा बुद्ध अर्गे कई बुद्ध ने केते बुद्ध कई बुद्ध ने जिहड़े बुद्धिमान है कहिंदे तैनूं बुद्ध चाहीदी है तैनूं रिधि चाहीदी है तैनूं सिद्धि चाहीदी है ते गुरु गुरु असी गुरुआं दे शब्द लई आ रहे हाँ महल्लियां दे भट्टां दे शब्द लई आ रहे हाँ भई गुरु गुरु गुरमंत्र दा अद्धा हिस्सा है ते पूरे गुरमंत्र जपना है ते जप के ही कल्याण होनी है कि सानू भगतां दी बाणी च भी गुरु लफ्ज मिल सकता है। बड़े नामदेव जी जिहड़े कहिंदे आ पहला भगत होए आ गुरु नानक तों उन्होंने केड़ा गुरमंत्र जपया भगतां दी बाणी च गुरु लभीए भी उत्थे भी गुरु लफ़ज़ है। इहदा मतलब है भी नामदेव जिहड़े गुरु नानक तों पहला होए है वह जे गुरु शब्द उन्हां दी बाणी च आया और गुरमुखी लिपि च उन्हां दे शब्द आए ने नामदेव जी दे ਜਿਹੜੇ ਮਹਾਰਾਜ ਤੋਂ ਪਹਿਲਾਂ ਹੋਏ ਨੇ ਬਾਬੇ ਨਾਨਕ ਤੋਂ, ਉਹਨਾਂ ਨੇ ਸ਼ਬਦ ਇਸ ਤਰ੍ਹਾਂ ਦੇ ਕਿੱਦਾਂ ਲਿਖ ਦਿੱਤੇ, ਹੂਬ ਹੂ ਜਿਹੜੇ ਕਨਸਾਈਡ ਕਰਦੇ ਨੇ, ਜਿਹੜੇ ਕਾਂਗਰੂਐਂਟ ਹੈ ਕਹਿੰਦੇ ਹੁੰਦੇ ਨਾ, ਟਰਾਂਗਲਦਾਰ ਕਾਂਗਰੂਐਂਟ ਦੇ ਜਿਹੜੇ ਚਿਪਸ ਆਫ ਦੀ ਸੇਮ ਬਲੋਕ, ਇੱਕੋ ਥੈਲੀ ਦੇ ਚੱਟੇ ਬੱਟੇ, ਉਹੋ ਹੀ ਸ਼ਬਦ, ਉਹੋ ਹੀ ਰਹਾਓ, ਉਹੋ ਹੀ ਤੁਕਾਂ, ਉੱਦਾਂ ਦੇ ਫਿਰ ਭਾਖਿਆ, ਫਿਰ ਉਸੇ ਤਰ੍ਹਾਂ ਘੱਟ ਦੇ ਵਿੱਚ ਵੀ ਸਭ ਕੁਛ ਮਿਲਣਾ। ਇਹ ਇਹੋ ਜਿਹੇ ਨਾਮਦੇਵ ਨੇ ਸ਼ਬਦ ਕਿੱਦਾਂ ਲਿਖ ਦਿੱਤੇ, ਜਿਹੜੇ ਕਿ ਨਾਮਦੇਵ ਦੀ ਬਾਹਰ ਜਿਹੜੀ ਸੰਪਰਦਾ ਚਲੀ ਆ ਰਹੀ ਹੈ ਉਹਨਾਂ ਕੋਲ ਸ਼ਬਦ ਹੈ ਨਹੀਂ। ਕਿਉਂਕਿ ਨਾਮਦੇਵ ਜੀ ਜਿਸ ਵੇਲੇ ਦਿੱਲੀ ਗਾਂ ਜੀਂਦੀ ਹੋ ਗਈ, ਅਕਾਲ ਪੁਰਖ ਨਾਲ ਜੀਂਦੀ ਕਰ ਦਿੱਤੀ, ਉੱਥੋਂ ਬਾਅਦ ਉਹ ਪੰਜਾਬ 'ਚ ਆ ਗਏ। ਪੰਜਾਬ 'ਚ ਆਣ ਕੇ ਕਮਾਣਾ ਲੱਗ ਗਏ, ਜਿੱਥੇ ਆ ਡੇਰਾ ਮਹਿਤਾ ਸੀ ਉਹਦੇ ਲਾਗੇ ਕਮਾਣਾ ਪਿੰਡ ਹੈ, ਉਹਦੇ ਲਾਗੇ ਦਾਸ ਦਾ ਵੀ ਜਨਮ ਹੋਇਆ ਹੈ, ਉੱਥੇ ਆਣ ਕੇ ਉਹ ਸਮਾਏ ਨੇ। ਹੁਣ ਗੱਲ ਇਹ ਹੈ ਵੀ ਮਹਾਰਾਜ ਬੜੇ ਬੜੇ ਖੋਜ ਰਹੇ ਨੇ ਜੀ ਭਗਤਾਂ ਦੀ ਬਾਣੀ, ਇਹ ਨਾਮਦੇਵ ਜੀ ਉਹ ਨਹੀਂ ਹੈ, ਦੂਜੇ ਨੇ ਫਲਾਂ, ਉਹ ਭਾਈ ਉਹ ਹੀ ਨਾਮਦੇਵ ਹੈ, ਪਰ ਇਹ ਗੁਰੂ ਨਾਨਕ ਕੋਲੋਂ ਦੀਖਿਅਤ ਹੋ ਕੇ ਫਿਰ ਇਹ ਸ਼ਬਦ ਆਏ ਨੇ। ਇਹਨਾਂ ਨੇ ਦੀਖਿਆ ਕਿੱਥੇ ਲਈ? ਸਾਡੀ ਬਾਣੀ 'ਚ ਤਾਂ ਆਉਂਦੇ ਮਰਦੇ ਕਦੀ ਨਹੀਂ ਹੈ, ਜਿਹੜੇ ਪਹਿਲੇ ਵੀ ਭਗਤ ਰੱਬ ਦਾ ਕੋਈ ਰਾਮ ਨਾਰਾਇਣ ਗੋਬਿੰਦ ਜਪ ਕੇ ਵੀ ਚੜ੍ਹ ਜਾਵੇ ਉਹ ਕਰਮਖੰਡ 'ਚ ਚਲਾ ਜਾਂਦਾ ਹੈ, ਅਤੇ ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂ ਮਨਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਬਾਹੇ, ਪਾਂਕੇ ਰੂਪ ਨਾ ਕਥਨੇ ਜਾਏ ਨਾ ਉਹ ਨਾ ਠਾਗੇ ਜਾਏ। ਉਹਦੇ ਕਦੀ ਨਹੀਂ ਮਰਦੇ, ਸਾਡੇ ਬਾਣੀ ਦੇ ਹਿਸਾਬ ਨਾਲ ਜੀਂਦੇ ਸੀ, ਹੁਣ ਵੀ ਹੈ। ਉਹਨਾਂ ਨਾਲ ਫਿਰ ਸ਼ਬਦ ਜਿਹੜੀ ਗੁਰਮੁਖੀ ਲਿਪੀ ਆਈ ਗੁਰੂ ਨਾਨਕ ਨੂੰ, ਔਰ ਗੁਰਮੰਤਰ ਆਇਆ ਇਸ ਲਿਪੀ 'ਚ, ਗੁਰਮੁਖੀ ਅੱਖਰਾਂ 'ਚ, ਉਹਨਾਂ ਅੱਖਰਾਂ 'ਚ ਫਿਰ ਇਹਨਾਂ ਭਗਤਾਂ ਨਾਲ ਗੁਰੂ ਨਾਨਕ ਕੋਲੋਂ ਵੀ ਸ਼ਬਦ ਲੈ ਕੇ ਉਹਦੀ ਹੋਰ ਕਮਾਈ ਕੀਤੀ, ਅਤੇ ਫਿਰ ਨਾਲ ਹੀ ਸੱਚਖੰਡ 'ਚ, ਅਗਲਾ ਕਰਮਖੰਡ ਤੋਂ ਬਾਅਦ ਸੱਚਖੰਡ ਹੈ, ਉਹਦੇ 'ਚ ਗੁਰੂ ਨਾਨਕ ਬੈਠਾ। ਕਿਉਂ? ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਰ ਬਰਾ। ਉਹ ਅਗਲੇ ਸੱਚਖੰਡ 'ਚ ਬ੍ਰਹਮ ਦੇ ਬਰੋਬਰ ਤੁਲਿਆ ਬੈਠਾ ਗੁਰੂ ਨਾਨਕ ਸ਼ਬਦ ਰੂਪ 'ਚ। ਇਸ ਕਰਕੇ ਉਹ ਕਰਮਖੰਡ ਤੋਂ ਲਾਗੇ ਹੀ ਗੁਰੂ ਨਾਨਕ ਆਣ ਕੇ ਦੀਖਿਆ ਦੇ ਸਕਦਾ ਹੈ, ਕਿਉਂਕਿ ਜਿਹੜੀ ਚੜ੍ਹਾਈ ਚੜ੍ਹਨ ਵਾਲੇ ਆ ਉਹ ਸਾਰੇ ਖੰਡ ਰੋਜ਼ ਹੀ ਬਿਆਸ ਵੇਲੇ ਤੜਕੀ ਚੜ ਕੇ ਲੰਘਦੇ ਹੈ। ਪਹਿਲਾ ਧਰਮਖੰਡ ਹੈ, ਗਿਆਨ ਖੰਡ ਹੈ, ਸ਼ਰਮਖੰਡ ਹੈ, ਕਰਮਖੰਡ ਹੈ, ਜਿਹੜੇ ਸੱਚਖੰਡ ਦੀ ਚੜ੍ਹਾਈਆਂ ਜਿਹਨਾਂ ਦੀਆਂ ਮਹੱਲਿਆਂ ਦੀਆਂ, ਉਹ ਕਰਮਖੰਡ ਦੇ ਜਿੰਨੇ ਵੀ ਭਗਤ ਹੈ ਜਿਹਨਾਂ ਦੀ ਬਾਣੀ ਸਾਡੇ ਕੋਲ ਆਈ ਹੈ, ਗੁਰਮੁਖੀ ਲਿਪੀ 'ਚ ਆਈ ਹੈ, ਉਸੇ ਸਟਾਈਲ ਦੀ ਆਈ ਹੈ, ਉਹ ਰਹਾਓ ਉਹ ਸਾਰੇ, ਔਰ ਸਾਡੇ ਗੁਰਮੁਖੀ ਲਿਪੀ ਦੇ ਪਿੰਡਾਂ ਥਾਂ ਦੇ ਲਫ਼ਜ਼ ਆਏ, ਉਹ ਕਿਉਂ? ਉਹ ਇਸੇ ਕਰਕੇ ਵੀ ਇਹ ਕ੍ਰਿਸਟਲਾਈਜ਼ ਕਲੀਅਰ ਪ੍ਰੂਫ ਨੇ ਵੀ ਉਹ ਭਗਤ ਹੈ, ਇਹ ਕੋਈ ਆਤਮਕ ਮੰਡਲ, ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ। ਜੋ ਬਾਣੀ ਡਿਸਕਸ ਕਰ ਰਹੀ ਆ ਉਹ ਜੀਂਦੇ ਆ, ਹੁਣ ਵੀ ਹੈ, ਕਦੀ ਨਹੀਂ ਮਰ ਰਹੇ, ਕਿਉਂਕਿ ਕੱਲ੍ਹ ਪੁਰਖ ਕਦੀ ਨਹੀਂ ਮਰਦਾ, ਉਹਦੇ ਭਗਤ ਵੀ ਨਹੀਂ ਕਦੀ ਮਰਦੇ, ਉਹ ਟਿਕਾਣੇ ਵੀ ਅਟਲ ਹੈ। ਇਸ ਕਰਕੇ ਉਹਨਾਂ ਨੇ ਸ਼ਬਦ ਲਏ ਅਤੇ ਨਾਮਦੇਵ ਜੀ ਨਾਲ ਆ ਗੁਰੂ ਦਾ ਸ਼ਬਦ ਐਸਾ ਛੱਡਿਆ ਵੀ ਜੇ ਮੇਰੇ ਗੁਰੂ, ਜਿਹੜਾ ਮੇਰਾ ਗੁਰੂ ਸ਼ਬਦ ਮੈਨੂੰ ਮਿਲਿਆ, ਇਹਨੇ ਤਾਂ 68 ਤੀਰਥਾਂ 'ਤੇ ਮੈਨੂੰ ਦਰਸ਼ਨ ਅੰਦਰ ਹੀ ਕਰਾ ਤੇ। ਅੱਠ ਸੱਠ ਤੀਰਥ ਗੁਰੂ ਦਿਖਾਏ, ਅੱਠ ਸੱਠ ਤੀਰਥ ਗੁਰੂ ਦਿਖਾਏ। ਹੁਣ ਇੱਥੇ ਗੁਰੂ ਦੇ ਅੱਲਾ ਲਾਗੇ ਜੋ ਤੁਰਿਆ ਰਿਹਾ ਬਾਣੀ ਦਾ ਰੂਲ ਉਹ ਇੱਥੇ ਵਰਤੇਗਾ 68 ਤੀਰਥਾਂ ਦੇ। ਸੁਣਿਆ ਅੱਠ ਸੱਠ ਕਾ ਇਸ਼ਨਾਨ ਆਉਂਦਾ ਨਹੀਂ ਆ ਜਪ ਬਾਣੀ ਭਗਤ ਜੀ ਕਹਿ ਰਹੇ ਅੱਠ ਹੀ ਭੀਤਰ ਨਾਓ। ਮੈਂ ਨੀ ਉਹ ਬਾਹਰ ਨਹਾਉਂਦਾ ਅੰਮ੍ਰਿਤਸਰ ਚ, ਮੈਂ ਨੀ ਮੁਕਤਸਰ ਨਹਾਉਂਦਾ, ਮੈਂ ਨੀ ਹੇਮਖੰਡ ਚ ਨਹਾਉਂਦਾ, ਮੈਂ ਕਿਸੇ ਬੜੇ ਬਾ ਬਾਲਾ ਸਾਹਿਬ ਬੰਗਲਾ ਸਾਹਿਬ ਜਿਹੜੇ ਆ ਜੋ ਤਲਾਬ ਬਣਾਈ ਜਾਂਦੇ ਆ ਸਰੋਵਰ ਅੰਮ੍ਰਿਤਸਰ ਦੇ ਚ, ਮੈਂ ਨੀ ਨਹਾਉਂਦਾ। ਆ ਭਗਤ ਜੀ ਦੇਖੋ ਕਿੱਥੇ ਨਹਾਉਣ ਲੱਗੇ ਹੈ, ਉਹ ਕਹਿੰਦੇ ਘੱਟ ਹੀ ਪੀਤਰ ਨਾਓ। ਆਹਾ ਕਿਉਂ? ਉਹ ਕਹਿੰਦਾ ਮੈਂ ਪਾਣੀ ਦੇ ਜੀਆਂ ਜੰਤਾਂ ਨੇ ਐਵੇਂ ਸਤਾਵਾਂ ਵੜ ਕੇ, ਪਾਣੀ 'ਚ ਅਜਿਹੇ ਕਈ ਜੀਵ ਨੇ, ਤਲਾਬ ਸਰੋਵਰਾਂ 'ਚ ਮੱਛੀਆਂ, ਹੋਰ ਨਿੱਕੇ ਜੀਵ ਕਈ ਪਾਣੀ। ਦੇਖੋ ਭਗਤ ਜੀ ਦੀ ਬਿਰਤੀ ਕਿੱਡੀ ਉੱਚੀ ਹੈ,
ਕਹਿੰਦਾ ਤੀਰਥ ਦੇਖ ਨ ਜਲ ਮੇ ਪੈਸੋ ਜੀ ਜੰਤ ਨ ਸਤਾਉਂਗਾ।
ਆਪਣੇ ਨਹਾਉਣ ਲਈ ਆਪਣੇ ਕਿਰਿਆਣ ਲਈ ਉਹਨਾਂ ਦੀ ਦੁਨੀਆਂ ਖਰਾਬ ਕਰ ਲਵਾਂ, ਕਿਆ ਮਜ਼ੇ ਚੱਪੜੇ ਬੈਠੇ ਆ ਸਾਰੇ, ਮੈਂ ਵਿੱਚ ਜਾ ਕੇ ਨਹਾਉਣ ਲੱਗ ਪਾਵਾਂ।
ਤੀਰਥ ਦੇਖ ਨ ਜਲ ਮੈਂ ਪੈਸੋ ਜੀ ਜੰਤ ਨ ਸਤਾਵੋ।
ਜੀ ਜੰਤ ਇੱਥੇ ਜਿਹੜੇ ਸਰੋਵਰ ਦੇ ਇੰਚਾਰਜ ਆ, ਸਰੋਵਰ ਦੇ ਅੰਮ੍ਰਿਤਸਰ ਦੇ, ਤੁਹਾਨੂੰ ਪਿੱਛੇ ਰਿਕਾਰਡ ਕਰਾਈ ਸੀ ਨਾ ਵੀ ਉਹ ਭਾਂਡੇ ਲੈਣ ਗਏ ਸਾਡੇ ਡਾਕਟਰ ਮੁੰਡੇ, ਅਤੇ ਉਹ ਅੱਗੇ ਜਾ ਕੇ ਦੇਖਿਆ, ਉਹ ਡਾਕਟਰ ਸਾਹਿਬ ਕਹਿਣ ਲੱਗੇ ਹੋਏ ਤੁਸੀਂ ਗਾਂਹ ਨਹੀਂ ਜਾਂਦੇ। ਉਹ ਕਹਿੰਦੇ ਗਾਂਹ ਕੀ ਜਾਈਏ, ਲੰਗਰ 'ਚ ਭਾਂਡੇ ਲੈਣੇ ਸੀ, ਅੰਮ੍ਰਿਤਸਰ ਮੈਡੀਕਲ ਕਾਲਜ ਗੁਰਪੁਰਬ ਇੱਕ ਸੰਡੇ ਬਾਅਦ 'ਚ ਮਨਾਉਂਦੇ ਹੈ, ਅਤੇ ਉਹ ਭਾਂਡੇ ਲੈਣ ਗਏ ਅਤੇ ਉਹ ਕਹਿਣ ਲੱਗੇ, ਅਤੇ ਉਹ ਮੁੰਡਿਆਂ ਨੂੰ ਹੱਥ ਮਾਰ ਕੇ ਸਾਡਾ ਜਿਹੜਾ ਰਿਸ਼ਤੇਦਾਰ ਸੀ ਉਹ ਕਹਿਣ ਲੱਗਾ ਯਾਰ ਖੜੋ ਜਾਓ, ਉਹ ਕੀ ਹੋ ਰਿਹਾ। ਜ਼ਰਾ ਸਵੇਲੇ ਚਲੇ ਗਏ ਅਤੇ ਅੱਗੇ ਜਿੱਥੇ ਲੰਗਰ ਪੱਕਦਾ ਉੱਥੇ ਨਾ ਬੋਤਲਾਂ ਖੁੱਲੀਆਂ, ਅਤੇ ਉਹ ਕਹਿੰਦਾ ਓਏ ਆਹ ਕੀ। ਉਹ ਕਹਿੰਦੇ ਅੰਦਰੋਂ ਉਹ ਐਡੇ ਨਡਰ ਪੁਜਾਰੀ, ਉਹ ਕਹਿੰਦੇ ਡਾਕਟਰ ਸਾਹਿਬ ਕਿਉਂ ਘਾਬਰ ਗਏ ਹੋ, ਅੰਦਰ ਆ ਜਾਓ। ਉਹ ਸਾਰੇ ਅੰਦਰ ਚਲੇ ਗਏ, ਕਹਿੰਦੇ ਯਾਰੋ ਤੁਸੀਂ ਆ ਸੰਤਰੇ ਦੀ ਬੋਤਲ ਰੱਖੀ ਹੈ ਕੱਢ ਕੇ। ਉਹ ਕਹਿੰਦਾ ਸੰਤਰੇ ਆ, ਉਹਨੇ ਨਾ ਥੱਲਿਓ ਮੱਛੀ ਕੱਢ ਲਈ ਇੱਕ ਬੱਬੀ ਸਨ। ਉਹ ਕਹਿੰਦਾ ਮੱਛੀ ਕਿੱਥੋਂ ਲਈ ਹੈ? ਉਹ ਕਹਿੰਦੇ ਆ ਸਰੋਵਰ 'ਚ ਥੋੜੀਆਂ। ਆਹ ਸੱਚੀ ਮੈਂ ਕਹਾਣੀ ਤਾਂ ਰਿਕਾਰਡ ਕਰਾ ਰਿਹਾ ਸਿੱਖਾਂ ਨੂੰ ਹੋਸ਼ ਆਵੇ ਵੀ ਸਾਡੀ ਬਾਣੀ 'ਚ ਕੀ ਲਿਖਿਆ। ਦੇਖੋ ਭਗਤ ਜੀ,
ਤੀਰਥ ਦੇਖ ਨ ਜਲ ਮੈਂ ਪੈਸੋ ਜੀ ਜੰਤ ਨ ਸਤਾਵੋ।
ਧੰਨ ਗੁਰੂ ਦੇ ਸਿੱਖ ਹੈ ਜਿਹੜੇ ਮੱਛੀ ਫੜ ਕੇ ਉਹਨੂੰ ਪਾਣੀ ਨਾਲ ਨੂੰ ਲਹਿਦਾ ਕਰਕੇ ਅਤੇ ਆਹ ਛਿੱਲਣ ਡਏ ਉਹਦੇ ਛਿੱਲ ਛਲ ਕੇ ਕਹਿੰਦੇ ਆ ਤੂੰ ਇਹ ਕਹਿਣ ਡਿਆ ਅਤੇ ਮੱਛੀ ਵੀ ਅਸੀਂ ਤਾਂ ਰੋਜ਼ ਹੀ ਫੜਦੇ ਹਾਂ। ਉਹ ਕਹਿੰਦੇ ਉਹ ਤੁਹਾਨੂੰ ਕੁੱਤੂ ਟੋਕਦਾ ਨਹੀਂ, ਕਹਿੰਦਾ ਉਹ ਕਿਹੜੇ ਕੱਟ ਕਰਦੇ। ਹੁਣ 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 ਜਾਓਗੇ ਅੰਮ੍ਰਿਤਸਰ ਨਹਾਉਣ ਕਦੀ? ਕੰਨਾਂ ਨੂੰ ਹੱਥ ਲਾਓਏ, ਉਹ ਅਸੀਂ ਘੱਟ ਹੀ ਪੀ ਤਰਨਾ ਬਾਹਰ ਨਾਵ ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ। ਇਹ ਮਾਮੂਲੀ ਤੋਕ ਨਹੀਂ ਹੈ, ਓਏ ਗੁਰੂ ਨਾਨਕ ਦੀ ਤੋਕ ਹੈ। ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ, ਇਹ ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ।
ਆਠ ਆਠ ਤੀਰਥ ਗੁਰੂ ਦਿਖਾਏ
ਗੁਰੂ ਗੁਰੂ ਜਪਦੇ ਹੋਏ ਤੇ ਜੀ ਸਾਡ ਤੀਰਥ ਹੈ। ਮੈਂ ਅੰਮ੍ਰਿਤਸਰ ਰਿਹਾ ਅਤੇ ਉਹ ਮੇਰੇ ਨਾਲ ਸਿੰਘ ਸਾਥੀ ਸਾਰੇ, ਉਹ ਜਿੱਥੇ ਦੁੱਖ ਭੰਜਣੀ ਬੇਰੀ ਹੈ ਨਾ ਤੂੰ ਅੱਗੇ ਕਿ ਥੜਾ ਜਿਹਾ, ਉੱਥੇ ਮੋਰ ਕਬੂਤਰਾਂ ਨੂੰ ਦਾਣੇ ਬੜੇ ਪਾਉਂਦੇ ਹੈ, ਕਈ ਵੀ ਸਾਨੂੰ ਦਾਣ ਸਾਨੂੰ ਵੀ ਦਾਣੇ ਮਿਲ ਜਾਣਗੇ। ਉਹ ਕਬੂਤਰਾਂ ਨੂੰ ਦਾਣੇ ਮਾਰ, ਉੱਥੇ ਬੜੇ ਕਬੂਤਰ ਚੋਡੇ ਹੁੰਦੇ, ਬੜਾ ਚੌਂਤੜਾ ਸੰਘੇ ਮਰਮਰ ਦਾ ਬਣਾਇਆ। ਮੇਰੇ ਸਿੰਘ ਕਹਿੰਦੇ ਜੀ, ਕਹਿੰਦੇ ਜੀ ਇੱਥੇ ਭਾਈ ਸਾਹਿਬ ਜੀ ਇਸ਼ਨਾਨ ਕਰਨਾ ਚਾਹੀਦਾ। ਉਹਨੂੰ ਨਹੀਂ ਸੀ ਪਤਾ, ਭਾਈ ਸਾਹਿਬ ਨੂੰ ਪਤਾ ਸਾਰਾ, ਵਿਚਾਰੇ ਤਾਂ ਮੇਰੇ ਨਾਲ ਪਿਆਰ ਕੀਰਤਨ ਕਰਕੇ ਸਾਰੇ ਕਰਦੇ ਸੀ ਸਿੰਘ। ਉਹ ਬੜੀ ਚਾਅ ਚਾਅ ਨਾਲ ਮੈਨੂੰ ਆਲੇ ਦੁਆਲੇ ਪਰਕਾਵਾਂ ਜੀ, ਇੱਥੇ ਗੁਰੂ ਅਰਜਨ ਪਾਤਸ਼ਾਹ ਨੇ ਨਾ 68 ਤੀਰਥਾਂ ਦਾ ਜਲ ਲਿਆ ਕੇ ਅਤੇ ਇੱਥੇ ਪਾਇਆ ਸੀ। ਜਿਹੜਾ 68 ਤੀਰਥਾਂ ਦਾ ਜਲ ਹੈ ਉਹ ਇਸ ਜਗ੍ਹਾ ਲਿਆ ਕੇ ਅਤੇ ਗੁਰੂ ਅਰਜਨ ਪਾਤਸ਼ਾਹ ਨੇ ਪਾ ਕੇ ਜਿਹੜਾ ਇੱਥੇ ਨਾ ਹੈਗਾ ਨਾ ਉਹਨੂੰ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜੂ। ਮੈਂ ਕਿਹਾ ਮੈਂ ਤੇ ਜਪ ਬਾਣੀ ਦਾ ਪਾਠ ਕਰਦਾ ਉਹ ਜੀ, ਕਹਿੰਦੇ ਸੁਣਿਆ 68 ਕਾ ਇਸ਼ਨਾਨ। ਇਸ ਕਰਕੇ 62 ਤੀਰਥ ਨਹੀਂ ਹੈ, ਉਹ ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਗੁਰੂ ਜਪਦਾ ਨਾ ਉਹਨੇ ਤੈਨੂੰ 68 ਤੀਰਥਾਂ ਦਾ ਨੜਾ ਦੇਣਾ ਇਸ਼ਨਾਨ।
ਦੇਖ ਨ ਜਲ ਮੈਂ ਦੇ ਦੋ पुराण शास्त्र अनंता
वेद पुराण शास्त्र अनंता
गीत कवित ना गाऊंगा
गीत कवित ना गाऊंगा
अखंड मंडल निरंकार में अनहद भेद बजाऊंगा
अखंड मंडल निरंकार में अनहद भेद
शब्द तन्ने तन्ने ओ
राम बेन दाज
हे माधुर माधुर
तन्ने अनहद गाज
हे तन्ने तन्ने ओ
राम बेन दाज
हे माधुर माधुर
तन्ने अनहद गाज
खंड मंडल निरंकार में गावांगा उच्ची उच्ची कह देना नाम जपांगा शब्द नाल आ गया शब्द बाबे नानक वाला शब्द अतीत अनहद रास्ता यार रखो रहाओ दी तो कह उसे उसे चट्टे बट्टे दी शब्द आउन लगे है एन गुरु नानक दे कड़े कड़ाए उदा सिख है ए शब्द अतीत अनहद रास्ता
अनहद रास्ता
आकुल के कर जाऊंगा
कीड़ा
पिंगला और सुखमना पौने बंद
रहा
पौने बंद रहा चंद सूरज तो सम कर रखो ब्रह्म ज्योत मिल
जाऊंगा
ब्रह्म ज्योत मिल जाऊंगा तीर्थ देखन जल में पंच सहाई जन की शोभा पलो पलो न कहाऊंगो
पंच सहाई जन की शोभा पलो पलो न कहाऊंगो
हे नामा कह जित हर सियाना सा सुन
समाते समाऊंगो
नामा कह जित हर सियाना सा
सुन समाते समाऊंगो
आठ साठ
तीरथ गुरु
ਬਈ ਕਿਸ ਤਰ੍ਹਾਂ ਕਹਿੰਦੇ ਹੋ ਇੱਥੇ ਗੁਰੂ ਦਾ ਮਤਲਬ ਗੁਰੂ ਜਪਣ ਵਾਲਾ ਗੁਰੂ ਭਾਖਣ ਵਾਲਾ ਲਫ਼ਜ਼ ਹੈ ਆਇਆ ਨਾਮਦੇਵ ਦਾ ਹੋਰ ਸ਼ਬਦ ਉਹ ਕਹਿੰਦੇ ਆ ਜਦੋਂ ਮੈਨੂੰ ਗੁਰੂ ਨੂੰ ਤਤ ਸਾਰਖਾ ਇਹਨੂੰ ਭਾਖਿਆ ਮੈਨੂੰ ਸਾਰਾ ਗਿਆਨ ਹੀ ਆਉਣ ਲੱਗ ਪਿਆ ਬ੍ਰਹਮ ਗਿਆਨ ਉਹ ਸ਼ਬਦ ਹੈ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਜਿਹੜਾ ਗੁਰੂ ਸ਼ਬਦ ਹੈ ਇਹ 'ਚ ਸਾਰਾ ਹੀ ਗਿਆਨ ਹੈ ਜੋ ਜੋ ਬੰਦਾ ਜਪੇਗਾ ऐसा ज्ञान जपो मन मेरे होवो चाकर साचे केरे बाबा नानक कहिंदा ये ज्ञान ही ज्ञान है जो जो जपोगे पहला की होएगा पहला होएगा देखो भाई ज्ञान की आई आ उस आंधी ना की होएगा सबे उडानी भरम की चाटी रहे न बाया बांधी दुचिते की दोए थून गरानी मोह बलेंडा टूटा तृष्णा शान भरी तार उपर दुरमट भांडा फूटा जदू ज्ञान आ गया आंधी आंगू आएगा ज्ञान ताड़े को वो ज्ञान की है तानू अपने आप ऑटोमैटिकली हर शब्द की समझ आने लग ज्ञान आ गया फिर आंधी पाछे जो जल बरख है तै तेरा जन पीना कहो कबीर मने पया प्रगासा उदे पान जब चीना अंदर सूरी बाल उठया और फिर शांति आ गई अंदर रास आ गया जिस करके पर ज्ञान तू बाद ਪਹਿਲਾਂ ਜਿਹੜਾ ਗਿਆਨ ਆਏਗਾ ਇਹ ਸ਼ਬਦ ਭਾਖਣ ਨਾਲ ਆਏਗਾ ਸਿਰਫ, ਜਾਂ ਕਹਿ ਘਰੇ ਈਸਰ, ਇੱਕ ਲਾਈਨ ਸਿਰਫ ਪੜਾਂਗੇ, ਸ਼ਬਦ ਬਹੁਤ ਡੂੰਘਾ ਹੈ, ਘਰ ਜਾ ਕੇ ਇਹਦਾ ਰਹੱਸ ਲਾਓ। ਕਹਿੰਦੇ ਆ ਮਹਾਰਾਜ, ਕਹਿੰਦੇ ਆ ਵੀ ਜਿਹਨੇ ਨੇ ਘਰ ਦੇ ਵਿੱਚ ਈਸਰ ਖੜਾ ਕਰ ਲਿਆ ਹੈ, ਆਮ ਈਸਰ ਜਿਹੜਾ ਸ਼ਿਵ ਜੀ ਦੇਵਤਾ ਇਹਦੀ ਬਾਹਰ ਪੂਜਾ ਕਰਦੇ ਆ ਪੱਥਰ ਦੀ। ਮਹਾਰਾਜ ਨਾਮਦੇਵ ਜੀ ਕਹਿੰਦੇ ਆ ਜਿਹਦੇ ਘਰ ਦੇ ਵਿੱਚ ਈਸਰ ਆ ਜਾਏ, ਮਤਲਬ ਦੁਨੀਆਂ ਦਾ ਮਾਲਕ ਅਕਾਲ ਪੁਰਖ, ਅਤੇ ਬਾਹਰਲਾ ਜਿਹੜਾ ਜਗਤ ਪੂਜ ਰਿਹਾ ਇਹਨੂੰ ਉਹ ਬਾਵਲਾ ਹੈ, ਉਹ ਤਾਂ ਪਾਗਲ ਹੈ, ਬਾਵਲਾ ਜਗਤ, ਇਹਨੂੰ ਇਸ ਤਰ੍ਹਾਂ ਨਹੀਂ ਪੜ੍ਹਨਾ ਜਾ ਕੇ ਘਰੇ ਈਸਰ ਬਾਵਲਾ, ਨਹੀਂ, ਈਸਰ ਦੇ ਰਾਰ ਨੂੰ ਔਂਕੜਾ, ਜਾ ਕੇ ਘਰੇ ਈਸਰ, ਜਿਹਨਾਂ ਦੇ ਘਰ 'ਚ ਈਸਰ ਖੜਾ ਹੋ ਗਿਆ ਅਕਾਲ ਪੁਰਖ, ਅਤੇ ਜਗ ਦੇ ਪਾਗਲ ਹੈ। ਕਿਉਂ? ਇਹ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ, ਕਹਿੰਦੇ ਜੱਗ ਮਗਰ ਨਾ ਜਾਈ, ਘਰ 'ਚ ਈਸਰ ਖੜਾ ਖੜ, ਅਤੇ ਜੇ ਗਿਆਨ ਲੈਣਾ ਤਾਂ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ। ਆ ਪੰਜਾਬ ਦੀ ਸ਼ੁੱਧ ਬੋਲੀ ਆ ਗਈ, ਭਾਖਿਆ ਭਾਓ ਅਪਾਰ, ਇੱਕ ਹੀ ਅੱਖ ਹੈ, ਸ਼ਬਦ ਭਾਖ ਹੈ। ਜਾਓ ਕਿਸੇ ਬਾਹਰਲੀ ਯੂਪੀ ਸੀਪੀ ਦੀ ਬੋਲੀ 'ਚ ਲਫ਼ਜ਼ ਕੱਢ ਕੇ ਦੱਸ ਦਿਉ, ਇਹ ਪੰਜਾਬ ਦਾ ਸ਼ੁੱਧ ਲਫ਼ਜ਼ ਹੈ ਭਾਖਣਾ। ਕਹਿੰਦੇ ਹੁੰਦੇ ਨਾ ਕੋਈ ਚੰਗੀ ਜੀ ਮੂੰਹੋਂ ਭਾਖਿਆ ਕੱਢੀ, ਐਵੇਂ ਨਾ ਮੁਰਦਾ ਬੋਲੇ ਅਤੇ ਕਫਣੀ ਪਾੜੇ। ਨਹੀਂ, ਮੈਂ ਤੁਹਾਨੂੰ ਪਿੰਡਾਂ ਸਾਹਿਬ ਦੀਆਂ ਗੱਲਾਂ ਦੱਸਦਾ, ਵੀ ਮੂੰਹ 'ਚ ਚੰਗੀ ਜੀ ਭਾਖਿਆ ਕੱਢੀ, ਇਹ ਬੋਲੀ ਸਾਡੀ ਮਾਂ ਬੋਲੀ, ਇਹਦੇ 'ਚੋਂ ਮਹਾਰਾਜ ਕਹਿ ਰਹੇ ਨੇ ਵੀ ਗੁਰੂ ਭਾਖੀ ਲੇ। ਇਸ ਕਰਕੇ ਜਿਹੜਾ ਗੁਰੂ ਸ਼ਬਦ ਆ ਉਹਨੂੰ ਜੋ ਜੋ ਭਾਖੇਗਾ ਤੈਨੂੰ ਗਿਆਨ ਆਏਗਾ, ਕਿਉਂਕਿ ਤੈਨੂੰ ਸਵਾਦ ਨਹੀਂ ਆਏਗਾ, ਗਿਆਨ ਆਏਗਾ। ਕਿਉਂਕਿ ਸੱਚ ਜੇ ਗੁਰੇ ਫਰਮਾਇਆ, ਕਿਉਂ ਇਦੋਂ ਬੋਲੋਂ ਹਟੀਏ, ਕਰੇ ਜੇ ਗੁਰ ਫਰਮਾਇਆ ਸੇਲ ਯੋਗ ਅਲੂਣੀ ਝੱਟੀ, ਯੋਗ ਮੈਨੇ ਗਿਆਨ ਲੈਣਾ। ਕਹਿਣ ਲੱਗਾ ਬਾਬਾ ਮੈਨੂੰ ਸਵਾਦ ਨਹੀਂ ਆਉਂਦਾ, ਮੈਂ ਜਪੀ 'ਤੇ ਜਾਂਦਾ। ਕਹਿੰਦਾ ਚੁੱਪ ਕਰਕੇ ਜਪੀ ਜਾ ਬੇਟਾ, ਇਹਦੀ ਤੈਨੂੰ ਪਹਿਲਾਂ ਗਿਆਨ ਆਏਗਾ। ਉਹ ਕਹਿੰਦੇ ਜੀ ਗਿਆਨ ਕੀ ਹੁੰਦਾ? ਉਹ ਕਹਿੰਦਾ ਮੇਰੀ ਪੋਥੀ ਦੀ ਸਮਝ ਆਉਣ ਲੱਗ ਪਈ, ਤਾਂ ਪੋਥੀ ਉਹਨੂੰ ਦਿੰਦੇ ਸੀ। ਲੈਣਾ ਜਪੀ ਜਾਂਦਾ ਸੀ, ਜਪੀ ਜਾਂਦਾ ਸੀ। ਕਹਿੰਦੇ ਇਹ ਲੂਣੀ ਸਿਲ ਹੈ ਚੱਟੀ ਚੱਲ, ਸਿਲ ਕੀ ਹੁੰਦੀ ਹੈ? ਜਿਹੜੇ ਪਿੰਡੀ ਥਾਈਂ ਬੋਲਦਾ ਨੂੰ ਭੁੱਖ ਨਾ ਲੱਗੇ ਬੈਲਾਂ ਨੂੰ, ਉਹਨਾਂ ਦੀ ਖੁਰਲੀ ਦੇ ਵਿੱਚ ਲੂਣ ਦੀ ਸਿਲ ਸੁੱਟ ਦਿੰਦੇ, ਉਹ ਫਿਰ ਜ਼ਬਾਨ ਨਾਲ ਚੱਟਦੇ ਰਹਿੰਦੇ, ਉਹਨਾਂ ਦਾ ਹਾਜ਼ਮਾ, ਉਹਨਾਂ ਨੂੰ ਟੌਨਕ ਮਿਲ ਜਾਂਦੀ, ਤੇਜ਼ ਹੋ ਜਾਂਦਾ ਉਹਨਾਂ ਦਾ ਹਾਜ਼ਮਾ, ਅਤੇ ਉਹ ਫਿਰ ਪੱਠੇ ਬਹੁਤ ਖਾਂਦੇ, ਉਹ ਸਿਲ ਲੂਣ ਦੀ। ਅਤੇ ਜੇ ਲੂਣ ਦਾ ਤਾਂ ਸਵਾਦ ਹੁੰਦਾ, ਅਤੇ ਜੇ ਪੱਥਰ ਦੀ ਸਿਲ ਸੁੱਟ ਦਿਉ ਤਾਂ ਬਹੁਤ ਚੱਟੂਗਾ ਕਦੀ, ਇਹ ਉਹਦੇ ਨਾਲ ਵੀ ਮੁਸ਼ਕਿਲ ਕਰ। ਸਿਲ ਯੋਗ ਅਲੂਣੀ ਚੱਟੀ ਹੈ, ਸਿਲ ਚੱਟੀ ਜਾਣੀ ਹੈ। ਸਾਨੂੰ ਗੁਰਮੰਤਰ 'ਚ ਸਵਾਦ ਆਵੇ ਨਾ ਆਵੇ, ਕੁਛ ਨਾ ਹੋਵੇ, ਪਰ ਸਾਨੂੰ ਗਿਆਨ ਆਉਣਾ ਸ਼ੁਰੂ ਹੋਜੂ। ਗਿਆਨ ਕਿਸ ਤਰ੍ਹਾਂ? ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸੱਤੇ ਗੁਰ ਮਿਲਿਆ ਰਾਮ ਰਾਜੇ। ਅੱਗੇ ਸਤਿਗੁਰ ਦੀ ਨਿਸ਼ਾਨੀ ਕੀ ਹੋ ਗਈ ਅੰਦਰ ਆਉਣ ਦੀ? ਉਹਦੀ ਪਹਿਲੀ ਨਿਸ਼ਾਨੀ ਹੈ ਅਗਿਆਨ ਅੰਧੇਰਾ, ਗੁਰ ਗਿਆਨ। ਉੱਥੋਂ ਬਾਅਦ ਹਰ ਲੱਧਾ ਰਤਨ ਪਦਾਰਥੋਂ ਫਿਰ ਬੋਹੜਨਾ, ਫਿਰ ਨਹੀਂ ਮਨ ਚੱਲੇਗਾ, ਪਰ ਪਹਿਲਾਂ ਗਿਆਨ ਆਏਗਾ, ਫਿਰ ਬਾਅਦ 'ਚ ਮਨ ਬੰਦ ਹੋਊਗਾ, ਫਿਰ ਸਭ ਕੁਛ ਹੋਊ, ਪਰ ਪਹਿਲਾਂ ਗਿਆਨ ਆਏਗਾ ਹਮੇਸ਼ਾ ਹਰ ਇੱਕ ਨੂੰ ਜਪਣ ਵਾਲੇ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜਾ ਕੇ ਘਰੇ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ। ਇਸ ਕਰਕੇ ਸ਼ਬਦ ਬਹੁਤ ਲੰਬਾ ਹੈ, ਬਾਕੀ ਜਪ ਕੇ ਆਪਣਾ ਰਾਸ ਲਾਓ। ਅਸੀਂ ਇਸੇ ਸ਼ਬਦ ਦੇ ਮਾਰੇ ਹਾਂ ਵੀ
ਤੀਰਥ ਗੁਰੂ ਦਿਖਾਏ ਇਹ ਕੱਢ ਹੀ ਪੀਤਰ ਨਾਉਂਗੋ, ਅਨਹਦ ਪੇਨ ਬਜਾਉਂਗੋ, ਅਨਹਦ ਪੇਨ
ਬਜਾਉਂਗੋ,
ਅਨਹਦ ਪੇਨ ਬਜਾਉਂਗੋ, ਅਨਹਦ ਪੇਨ
ਬਜਾਉਂਗੋ।
ਗੋਬਿੰਦ ਗਾਜੈ ਸਬਦ ਆਨੰਦ ਰੂਪੀ ਮੇਰੋ ਰਾਮਈਆ, ਸਬਦ ਆਨੰਦ ਰੂਪੀ ਮੇਰੋ ਰਾਮਈਆ।
ਰਾਮਈਆ ਕੀ ਹੈ? ਉਹ ਤੁਨ ਰੂਪੀ ਹੈ ਰੱਬ,
ਆਨੰਦ ਰੂਪੀ ਮੇਰਾ ਰਾਮਈਆ, ਆਨੰਦ ਰੂਪੀ ਮੇਰੋ ਰਾਮਈਆ।
ਪਰ ਜਦੋਂ ਸ਼ਬਦ ਜਪੇਗਾ ਇਹ ਗੱਜਣ ਲੱਗ ਪਏਗਾ ਕਿਸੇ ਵੇਲੇ। ਵੀ ਕਿਸ ਤਰ੍ਹਾਂ ਕਹਿੰਦੀ ਇਹ ਗੱਜਣ ਲੱਗ ਪਏਗਾ? ਮਹਾਰਾਜ ਲੈ ਕੇ ਆ ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਗਹਿਰਾ ਹੋ ਕੇ ਵੱਜਣ ਲੱਗ। ਇਹ ਅੰਦਰ ਮਨ ਦੇ ਆਉਣ ਦੀ ਨਿਸ਼ਾਨੀਆਂ। ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਹਨੇਰੇ ਗਹਿਰਾ ਹੋ ਕੇ ਬੱਦਲ ਵਾਂਗੂ ਗੱਜਣ ਲੱਗ ਪਊਗਾ। ਵਾਜੇ ਸ਼ਬਦ ਹਨੇਰੇ। ਹੁਣ ਜੇ ਸ਼ਬਦ ਨੂੰ ਤੁਕ ਨੂੰ ਸਮਝੋਗੇ ਨਾ ਤੇ ਖਰੇ ਕਿੰਨੀ ਕੁ ਵਾਰੀ ਇਹ ਪਹਿਲੀਆਂ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਤੇ ਕੜਾਹ 'ਚ ਕਿਰਪਾਨਾਂ ਫੇਰਨ ਡਏ, ਭੋਗ ਪਾਉਣ ਡਏ ਪੰਜਾਂ ਪੌੜੀਆਂ ਦਾ ਪੜ੍ਹ ਪੜ੍ਹ ਕੇ ਤੇ ਪੌੜੀ 'ਚ ਤੇ ਆਹ ਲਿਖਿਆ ਵੀ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ। ਕਹਿੰਦੇ ਜੀ ਇਹ ਪੰਜ ਪੌੜੀਆਂ ਤੇ ਕੜਾਹ 'ਚ ਪ੍ਰਸ਼ਾਦ ਪਹਿਲਾਂ ਪਾ ਕੇ ਫਿਰ ਮੁੱਛਾਂ ਨੂੰ ਤਾ ਦੇ ਕੇ ਕੜਾਹ ਖਾਣਾ, ਕਿੱਦਾਂ ਨਹੀਂ ਵਾਜੇ ਵੱਜਣਗੇ? ਉਹ ਗਿਆਨ ਲਓ ਕਿਉਂ ਇਹ ਬੰਬ ਨਾਲੀਆਂ ਰੀਤਾਂ ਤੋਰੀਆਂ ਖਾਣ ਪੀਣ ਦੀਆਂ ਸਾ। ਇਹ ਆ ਬਾਣੀ ਤੁਹਾਨੂੰ ਭੋਗ ਪਾਉਣ ਨਹੀਂ ਦਿੱਤੀ ਸੀ? ਪਹਿਲੇ ਪੰਜ ਅੰਕ ਤੇ ਉਹ ਕਹਿੰਦੇ ਨਹੀਂ, ਉਹ ਤੇ ਕਹਿੰਦੇ ਪਹਿਲੀਆਂ ਪੰਜ ਪੌੜੀਆਂ। ਹੁਣ ਆਨੰਦ ਸਾਹਿਬ ਦੀਆਂ ਪੌੜੀਆਂ ਹੈਗੀਆਂ, ਪੌੜੀਆਂ ਆਸਾ ਦੀ ਬਾਤ ਦੀਆਂ। ਇਸ ਕਰਕੇ ਪੌੜੀਆਂ ਪੂੜੀਆਂ ਇਹ ਵੀ ਨਹੀਂ ਦੇਖਦੇ ਵੀ ਇਹਦੀਆਂ ਪੌੜੀਆਂ। ਉਹਨਾਂ ਨੂੰ ਤੇ ਕੜਾਹ 'ਚ ਕਿਰਪਾਨ ਫੇਰਨੀ, ਫਿਰ ਉਹ ਕਹਿੰਦੇ ਇਹ ਨਹੀਂ ਫੇਰਨੀ ਹੈ, ਫੇਰਨੀ ਹੈ। ਉਹ ਸਿਰ ਪਾਟਣ ਡਏ ਆਪਸ ਦੇ ਵਿੱਚ, ਕਿੱਦਾਂ ਦਾ ਕਹਿੰਦਾ ਆਹ ਮਰਿਆਦਾ ਆਹ ਮਰਿਆਦਾ। ਉਹ ਅਸੀਂ ਕਹਿੰਦੇ ਹਾਂ ਇੱਕ ਤੋਂ ਕੀ ਸਮਝ ਲਓ ਵੀ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਗਹਿਰਾ ਕਰਕੇ ਵੱਜ ਜਾਏਗਾ।
ਗੋਬਿੰਦ
ਰੱਬ ਦਾ ਰੂਪ ਕੀ ਹੈ? ਹੁਣ ਪਾਠ ਕਰ ਲੈਂਦੇ ਰੋਜ਼ ਰਹਿ ਰਸ ਦਾ। ਉੱਥੇ ਸੌ ਪੁਰਖ ਤੇ ਕੈਰੈਕਟਰਿਸਟਿਕ ਲਿਖੀ ਹੈ ਸੌ ਪੁਰਖ। ਸੌ ਪੁਰਖ ਦਾ ਰੂਪ ਕੀ ਹੈ? ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਧ। ਇਹਦਾ ਮਤਲਬ ਜਪਣਾ ਹੀ ਉਹਦਾ ਰੂਪ ਹੈ। ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ। ਇਹਦਾ ਮਤਲਬ ਉਹਦਾ ਰੂਪ ਕੀ ਹੈ? ਸ਼ਬਦ ਜਪੋਗੇ ਉਹ ਗੱਜਣ ਲੱਗ ਪਏਗਾ, ਧੁਨ ਰੂਪ ਚ ਵੜ ਜਾਓਗੇ ਤੇ ਉਹਦੇ ਲਈ ਲਿਖਿਆ
ਗੋਬਿੰਦ ਜੈ
ਸ਼ਬਦ ਨਾਮਦੇਵ ਨੇ ਸ਼ਬਦ ਲਾ ਲਫ਼ਜ਼ ਕਿੱਥੇ ਲੈ ਆਂਦਾ? ਮੰਨਣਾ ਪਊਗਾ ਹਰ ਸ਼ਬਦ। ਇਹ ਵੀ ਨਾਮਦੇਵ ਜੀ ਦਾ ਸ਼ਬਦ ਹੈ
ਗੋਬਿੰਦ
ਟੁੱਟਦਾ ਹੀ ਨਹੀਂ ਹੈ, ਆਨੰਦ ਨਹੀਂ ਹੈ,
ਆਨਾਦ ਹੈ ਉਹਦਾ। ਜਿਹੜਾ ਜੋਗੀ ਨਾਦ ਜਿਹਨੂੰ ਸੁਣ ਨੂੰ ਜੋਗੀ ਲੋਕ ਤਰਸਦੇ ਰਹਿੰਦੇ ਸਾਰੀ ਉਮਰ ਵੀ ਸਾਨੂੰ ਉਹ ਨਾਦ ਸੁਣ ਪਏ, ਕਹਿੰਦੇ ਉਹ ਐਸਾ ਨਾਦ ਸੁਣੇਗਾ ਵਲਪਚੀਓਸ ਮਿਊਜ਼ਿਕ, ਉਹ ਟੁੱਟਣਾ ਹੀ ਨਹੀਂ ਕਦੀ। ਆਨਾਦ
ਆਨਾਦ ਰੂਪੀ ਮੇਰੋ ਹੈ ਮਈਆ।
ਇੱਥੇ ਗੁਰੂ ਨਾਨਕ ਨੂੰ ਯਾਦ ਕਰ ਰਹੇ ਨੇ। ਕਿਸੇ ਸ਼ਬਦ 'ਚ ਮੈਨੂੰ ਦੱਸ ਦਿਓ ਵੀ ਗੁਰੂਆਂ ਦੀ ਤਾਰੀਫ ਕੀਤੀ ਹੋਵੇ। ਨਹੀਂ, ਗਰੀਬ ਬਣੇ ਹੈ, ਅਕਾਲ ਪੁਰਖ ਦੀ ਤਾਰੀਫ ਹੋਏਗੀ। ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤ 'ਤੇ ਲਿਖੀ ਆ ਸਿੱਖਾਂ ਨੂੰ, ਅਸੀਂ ਵਾਹਿਗੁਰੂ ਜੀ ਦੇ ਖਾਲਸੇ ਹਾਂ, ਉਹਦੀ ਫਤਿਹ ਗਜਾਉਣੀ ਹੈ। ਅਤੇ ਇਸ ਕਰਕੇ ਗੋਬਿੰਦ ਹੀ ਗੱਜੇਗਾ
ਗੋਬਿੰਦ।
ਪਹਿਲਾਂ ਇੱਕ ਵਾਰ ਸ਼ਬਦ ਆਇਆ ਜਪ ਬਾਣੀ ਚ, ਘੜੀ ਹੈ
ਸ਼ਬਦ ਸੱਚੀ ਟਕਸਾਲ।
ਇਹਨਾਂ ਸਪੈਲਿੰਗਾਂ ਥੱਲੇ ਕਿਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਨਾਮਦੇਵ ਗੁਰੂ ਨਾਨਕ ਦਾ ਸਿੱਖ ਨਹੀਂ ਜਾਂ ਇਸ ਟਕਸਾਲ ਦਾ ਗੁਰਮੁਖ ਚਾਲ ਦਾ ਉਹ ਸਿੱਖ ਨਹੀਂ ਹੈ?
ਇਸ ਕਰਕੇ ਗੋਬਿੰਦ
ਜੁਗਾ ਦੇ ਜੁਗੋ ਜੁਗ।
ਜੁਗ ਜੁਗਾ ਦੇ ਜੁਗ ਜੁਗਾ ਦੇ ਜੁਗ ਆ ਦੇ ਜੁਗਾ ਦੇ ਜੁਗਾ ਦੇ ਜੁਗ
ਅਸੀਂ ਕਿਹਨੂੰ ਪੂਜਣਾ ਹੈ ਦੇਹੀ ਕਾਚੀ ਕਾਗਜ਼ ਮਿਕਦਾਰ ਬੂੰਦ ਪਵੇ ਟਹਿਤ ਬਿਨਸਤ ਲੱਗੇ ਨਾ ਬਾਰਾ ਗੁਰੂ ਅਮਰਦਾਸ ਸਾਹਿਬ ਅਸੀਂ ਦੇਹੀ ਕਿਸੇ ਕਾਗਜ਼ਾਂ ਨੂੰ ਕਿਸੇ ਨੂੰ ਨਹੀਂ ਪੂਜਣਾ ਉਹਨੂੰ ਪੂਜਣਾ ਜਿਹੜਾ ਕਦੀ ਬਿਨਸਤਾ ਨਹੀਂ ਹੈ ਉਹ ਕੌਣ ਹੈ ਆਨੰਦ ਰੂਪੀ ਜੰਗਲ 'ਚ ਹੁਣ ਸ਼ਬਦ ਰਹਾਓ ਤੋਂ ਬਹੁਤ ਸ਼ੁਰੂ ਹੋਣ ਲੱਗਾ ਚੰਦਨ ਜਿਹੜਾ ਦਰਖਤ ਹੁੰਦਾ ਨਾ ਉਹਦੀਆਂ ਟਹਿਣੀਆਂ ਨਾਲ ਪਤਾ ਨਹੀਂ ਕਿੰਨੇ ਕੁ ਸੱਪ ਲਮਕੇ ਹੁੰਦੇ ਆ ਕਿਉਂਕਿ ਚੰਦਨ ਠੰਡ ਦਿੰਦਾ ਹੈ ਚੰਦਨ ਚਾਂਦਨੀ ਸਰਦ ਰੁੱਤ ਮੂਲ ਨਾ ਮਿੱਟ ਹੀ ਕਾਮ ਨਾਮ ਜਸੀਤਲ ਥੀਵੇ ਨਾਨਕਾ ਜਪੰਦੜੋ ਹਰਨਾ ਚੰਦ ਦੀ ਚਾਂਦਨੀ ਵੀ ਹੋਵੇ ਚੰਦਨ ਦਾ ਜੰਗਲ ਵੀ ਹੋਵੇ ਚੰਦਨ ਚਾਂਦਨੀ ਸਰਦ ਰੁੱਤ ਦੀ ਚਾਨਣੀ ਪੂਰਨਮਾਸ਼ੀ ਦੀ ਰਾਤ ਚੰਨਣ ਦੀ ਜੰਗਲ ਮਹਾਰਾਜ ਕਹਿੰਦਾ ਤੇਰੇ ਜਿਹੜੇ ਅੰਦਰ ਅੱਗ ਲੱਗੀ ਹੈ ਨਾ ਬਸ਼ੱਕ ਇਹੋ ਜਿਹੇ ਥਾਂ ਚਲੇ ਜਾ ਤੇਰੇ ਬੁੱਝਣੀ ਨਹੀਂ ਅੱਗ ਕਾਹਦੇ ਨਾਲ ਬੁੱਝਣੀ ਹੈ ਸੀਤਲ ਥੀਵੇ ਨਾਨਕਾ ਜਪੰਦੜੋ ਹਰੇ ਨਾ ਇਸ ਕਰਕੇ ਜਿਹੜਾ ਸੀ ਜਿਹੜਾ ਚੰਦਨ ਦਾ ਦਰਖਤ ਹੈ ਇਹਦੇ ਨਾਲ ਆਲੇ ਦੁਆਲੇ ਸੱਪ ਲੱਗੇ ਹੁੰਦੇ ਕਿਉਂਕਿ ਉਹ ਜ਼ਾਹਿਰ ਭਰਿਆ ਹੁੰਦਾ ਉਹਨਾਂ 'ਚ ਉਹ ਜਿਹੜੀ ਜਿਹੜੀ ਟਾਹਣੀ ਨਾਲ ਚੰਦਨ ਦੀ ਨਾਲ ਲਟਕਦੇ ਰਹਿੰਦੇ ਨੇ ਉਹਨਾਂ ਨੂੰ ਠੰਡ ਪੈਂਦੀ ਰਹਿੰਦੀ ਹੈ ਬਾਵਨ ਕਹਿੰਦੇ ਹੈ ਬਿਖੂ ਬਾਨੇ ਬਿਖੈ ਬਾਵਨ ਜਿਹੜਾ ਚੰਦਨ ਦਾ ਦਰਖਤ ਹੈ ਬਣ 'ਚ ਜਿਹੜਾ ਹੈ ਬਾਨੇ ਬਣ ਦੇ ਵਿੱਚ ਬੀਖੇ ਬਾਸ ਅਤੇ ਸੁੱਖ ਲਾ ਗਿਲਾ ਬਾਸ ਕਹਿੰਦੇ ਖੁਸ਼ਬੂ ਨੂੰ ਉਹ ਜਿਹੜਾ ਸੱਪ ਹੈ ਜ਼ਹਿਰ ਦਾ ਭਰਿਆ ਬਿਖ ਉਹ ਲਟਕਦਾ ਉਹਦੀ ਟਾਹਣੀ ਨਾਲ ਅਤੇ ਉਹਨੂੰ ਸੁੱਖ ਮਿਲਦਾ ਹੈ ਬਾਵਨ ਬੀਖੂ ਬਾਨੇ ਬੀਖੇ ਬਾਸ ਅਤੇ ਸੁੱਖ ਲਾ ਗਿਲਾ ਅਤੇ ਮਹਾਰਾਜ ਕਹਿੰਦੇ ਮੈਨੂੰ ਕਾਹਦੇ ਨਾ ਸੁੱਖ ਮਿਲਦਾ ਹੈ ਸਰਬੇ ਆਦੇ ਪਰਮਲਾਦ ਦੇ ਕਾਸ਼ਟ ਚੰਦਨ ਪੈਲਾ ਕਹਿੰਦੇ ਮੈਂ ਰੱਬ ਨਾਲ ਲੱਗ ਕੇ ਜਿਸ ਤਰ੍ਹਾਂ ਚੰਦਨ ਦੇ ਨਾਲ ਕੋਈ ਵੀ ਲੱਕੜ ਲੱਗ ਜਾਏ ਲਾਗੇ ਉੱਗੇ ਦਰਖਤ ਉਹ ਵੀ ਚੰਦਨ ਬਣ ਜਾਂਦਾ ਹੈ ਇਸ ਕਰਕੇ ਸਰਬੇ ਆਦੇ ਪਰਮਲਾਦ ਦੇ ਕਾਸ਼ਟ ਚੰਦਨ ਪੈਲਾ ਜਿਹੜੀ ਲੱਕੜ ਹੋਏਗੀ ਲਾਗ ਲਿਆ ਦਰਖਤ ਉੱਗਦਾ ਉਹ ਵੀ ਚੰਦਨ ਹੋ ਜਾਂਦਾ ਇਹ ਵੀ ਉਹਦੇ ਚੰਦਨ ਦੇ ਵਿੱਚ ਇੱਕ ਸਿਫਤ ਹੈ ਵੀ ਸੱਪ ਲਟਕਦੇ ਰਹਿੰਦੇ ਉਹਨਾਂ ਨੂੰ ਉਹ ਠੰਡ ਦਿੰਦਾ ਦੂਸਰਾ ਜਿਹੜਾ ਵੀ ਦਰਖਤ ਲਾਗੇ ਲੱਗ ਜਾਏ ਉਹਦੀ ਸੰਗਤ ਕਰਕੇ ਉਹ ਵੀ ਚੰਦਨ ਹੋ ਜਾ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਕ ਅਗਲੀ ਤੋਂ ਕਹਿੰਦੀ ਕਹਿੰਦੀ ਫਿਰ ਮੈਂ ਇਹੋ ਜਿਹਾ ਦਰਖਤ ਕਿਹਨੂੰ ਸਮਝਾਂ ਉਹ ਕਹਿੰਦੇ ਅਕਾਲ ਪੁਰਖ ਹੀ ਆ ਸਰ ਤੁਮ ਚੇ ਪਾਰਸ ਹਮ ਚੇ ਲੋਹਾ ਕਹਿੰਦੇ ਹੇ ਅਕਾਲ ਪੁਰਖ ਤੂੰ ਪਾਰਸ ਹੈ ਅਤੇ ਅਕਾਲ ਪੁਰਖ ਕਿਹੜੇ ਰੂਪ 'ਚ ਹੈ ਸ਼ਬਦ ਰੂਪ 'ਚ ਹੈ ਉਹ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭੈਲਾ ਮੈਂ ਤੇਰੇ ਨਾਲ ਲਾ ਕੇ ਮੈਂ ਸੋਨਾ ਬਣ ਗਿਆ ਇਸ ਕਰਕੇ ਤੂੰ ਦਿਆਲ ਰਤਨ ਲਾਲ ਨਾਮਾ ਸੱਚ ਸਮਾਏ ਲਾ ਮੈਂ ਵੀ ਸੱਚ ਹੀ ਬਣ ਗਿਆ ਉਹਦੇ ਨਾਲ ਸੱਚ ਨਾਲ ਜੁੜ ਕੇ
ਇਹ ਬੜਾ ਡੂੰਘਾ ਸ਼ਬਦ ਹੈ
ਆਏਗਾ ਸ਼ਬਦ ਦੀ ਪਾਰਸ ਕਲਾ 'ਤੇ ਇਸ ਕਰਕੇ ਜਿਉਂ ਜਿਉਂ ਇਹ ਪਾਰਸ ਜਪਾਂਗੇ ਆਹ ਹਾਲਤ ਹੋਜੂ
बावन भीखू बाने भीखे
साफ कर दिता केड़ी बाणी
बाणी
अगे फिर क्लियर कर दे कि धोखे ना बाणी वाल ना लग जाओ सारी बाणी हिरदे च नहीं समा सकती 1429 सफे की बाणी हिरदा पाड़ना उथे गुरमंत्र ही समाएगा एक चौखरा शब्द ओ महाराज कह रहा
जिनको नदरे करम होवे हिरदे
ओ जिहड़े बाणी गा रहे सारे रागी सारे आ जथे सारे जिन्ने बाणी दे खंड पाठ करी आ बस गई फिर धेरदियां जे सारियां जे ओ सारी बाणी नहीं बस सकदी कई मैनू कहंदे जी चरण कमल बाबे दे ओ गुरु आनंद बाबा आनंद सिंह कलेरां वाले ओ मैनू नाम नहीं आउंदा ओ फोटो रख के जी चरणां दा ध्यान गुरु ओ कहंदे जी गुरु ग्रंथ साहिब नूं बुरकियां खलाउंदे हुंदे सी बाबा आनंद सिंह जी ते ओ ना फोटो दा ध्यान रखो फोटो बनाई गुरु नानक दी पद्म रेखा कढ के उहदा ध्यान रखो चरण महाराज दे मत्थे च आउणे मैं कहा मत्था पाड़ना ओ सूक्ष्म चीज है चरण की तुसीं सिखा नु बुद्धू बना डे ते महाराज जी कहते हैं ए गुरका साहब मेरे अंदर हूं गुरु अमरदास साहब का कया मनीये कि ताडा कया मनीये बाबे नंद सिंह का वो शब्द का ध्यान रखना है जेड़ा शब्द जपते हो उन्हें सुनना यो ध्यान है शब्द सुरत की आरंभ खेल है बाणी से थां थां असीं लभी आ रहे हैं इस करके जिहड़ी बाणी है वो गुरमंत्र ही है
बाणी
जिहड़ा गाउणा है उच्ची धुन नाल नाम जपण नूं गाउणा क्या सारी लो अज इहदा भी फैसला कर दीए भी इह गुण गाउणा की है आ दस्सिओ मैनूं इस तुक का मतलब सुखमणी साहब की तुक का गुण गावत तेरी उतरस मैल ते बिनस जाए गुण गावत जे गुण गावत कीर्तन दरबार आले आ रागी जिन्ना गुण गा रहे ने जिन्नी सिखी च बाणी गाई जा रहे है फिर ते चिट्टे लुधियाने दे लठे अर्गे हो गए सारे उतरत मैल मैल उतर गई उन्होंने ओ सगा होर दो पास करिए सो होर एक पासा नहात्या ओ गल होर हो गई है एक मुक्की लथी दूजी तियार भंडा भंडोरिया कितना क पार साडे पिंडी साईं बात पाउंदे हुंदे सी ओ मुक्कियां सिर ते रख देनियां इक लाह लैणी वो कहना पंडा पंडोरिया कितना के पार एक मुक्की लगी ते दूजी तैयार ओ अगले पाप थोड़े बहुते चलो लसते होने बाणी पढ़ के चंगी चीज है वो सारे गा गू के चौगने होर चढ़ा लेंदे क्योंकि सूरमा सिंह जी दी अखां हुंदियां ही नहीं एक सूरमा सिंह हुंदा उहनूं नाल लिजाण वाले बाकी रागी हुंदे आ वो सूरमा सिंह ने बेचारे ने की देखना बाकी आउंदे जांदे सब जनानियां ही ताड़दे रहिंदे मैं तुहानूं सच्ची गल दसदा गुण गावत तेरी उत ए गुण गाउणे नहीं है गुण गाने की है मैं हरिमंदर साहब की चौंकी भरदा हुंदा सी उत्थे बलावल राग दी पहला जदों मैं उत्थे एसडीओ लगा तो डॉक्टर शायद इत्थे आया भी अज दारा वो अपने बाप नूं कहदा जी भाई साहब दा अज कीर्तन है नहीं सी असीं चले गए सी करके
ਬਿਲਾਵਲ ਦੀ ਚੌਂਕੀ ਲਾ ਕੇ ਉਹ ਕਹਿੰਦੇ ਜੀ ਅੱਜ ਸਵਾਦ ਨਹੀਂ ਆਇਆ ਕੁਛ। ਉਹ ਕਹਿੰਦੇ ਜੀ ਕੀ ਗੱਲ ਹੋ ਗਈ ਕਾਕਾ, ਤੂੰ ਬਾਣੀ ਸੁਣਨੀ ਸੀ? ਕਹਿੰਦੇ ਜੀ ਬਾਣੀ ਤਾਂ ਮੈਂ ਸੁਣਾ, ਜਿਹੜਾ ਸੂਰਮਾ ਸਿੰਘ ਸੀ ਉਹ ਤਾਂ ਪੜ੍ਹ ਰਿਹਾ ਸੀ, ਬਾਕੀ ਜਿਹੜਾ ਤਪਲਾ ਵਜਾਉਣ ਵਾਲਾ ਦੂਸਰਾ ਪਰਲੇ ਬਾਜੇ ਵਾਲਾ, ਉਹਨਾਂ ਦਾ ਇੱਕ ਮਿੰਟ ਨਹੀਂ ਧਿਆਨ ਲੱਗਾ। ਉਹ ਜਿਹੜਾ ਕੋਈ ਮੱਥਾ ਟੇਕਣ ਆਵੇ ਉਹਦੇ ਹਾਲੀ ਉਹਨਾਂ ਦਾ ਧਿਆਨ ਰਹਿੰਦਾ। ਉਹ ਕਹਿੰਦਾ ਮੈਂ ਕਿਹਾ ਪਾਪਾ ਜੀ ਚੰਗਾ ਹੁੰਦਾ ਜੇ ਦੂਸਰੀ ਬਾਕੀ ਵੀ ਦੋਨੋਂ ਅੰਨੇ ਹੁੰਦੇ, ਸਵਾਰ ਤੇ ਆ ਜਾਂਦਾ ਬਾਣੀ ਸੁਣ। ਤੋ ਇਸ ਕਰਕੇ ਗੁਣ ਗਾਵਤ ਤੇਰੀ ਉਤਰਸ ਮੈਲ ਬਿਨਸ ਜਾਏ ਹਮੇ ਬਿਖ। ਮੈਨੂੰ ਕੋਈ ਦੱਸ ਦਿਓ ਇੰਨੀ ਬਾਣੀ ਗਾਈ ਜਾ ਰਹੀ ਹੈ ਗੁਰਦੁਆਰਿਆਂ 'ਚ, ਸੁਣੀ ਜਾ ਰਹੀ ਟੇਪਾਂ 'ਤੇ ਰਿਕਾਰਡਾਂ 'ਤੇ, ਸਭ ਚੀਜ਼ ਦੇ ਰਾਗੀ ਵੱਧਦੇ ਜਾ ਰਹੇ, ਕਿਸੇ ਦੀ ਮੈਲ ਉਤਰੀ ਹੈ? ਨਹੀਂ, ਗੁਣ ਗਾਉਣਾ ਹੈ ਹੀ ਉੱਚੀ ਧੁਨ ਨਾਲ ਨਾਮ ਜਪਣਾ। ਉੱਚੀ ਧੁਨ ਨਾਲ ਨਾਮ ਜਪਣ ਨੂੰ ਹੀ ਕੀਰਤਨ ਕਿਹਾ ਹੈ। ਐਸਾ ਕੀਰਤਨ ਕਰ ਮਨ ਮੇਰੇ ਜਿੱਥੇ ਜਾਸ ਜਪਤ, ਜਾਸ ਜਪਤ, ਔਰ ਜਾਸ ਦਾ ਮਤਲਬ ਵੀ ਨਾਮ ਹੀ ਹੈ, ਨਾਮ ਜਪਤ, ਕਿਉਂਕਿ ਜਾਸ ਦੇ ਸੱਸੇ ਨੂੰ ਔਂਕੜਾ ਔਰ 22 ਵਾਰੀ ਆਇਆ ਉਹ ਜਪਤ ਉੱਤੇ ਰਹਾਓ ਦੀ, ਤੋ ਕੀਰਤਨ ਦੀ ਹੋਵੇ ਤੇ ਜਪਣ ਵਾਰੀ ਇੰਨੀ ਵਾਰੀ ਨਾ। ਇਸ ਕਰਕੇ ਗੁਣ ਗਾਉਣਾ ਹੈ ਕੀ ਹੈ? ਕੀਰਤ ਕਰਨੀ, ਗੁਣ ਗਾਉਣਾ, ਕੀਰਤਨ ਕਰਨਾ ਹੈ ਉੱਚੀ ਧੁਨ ਨਾਲ ਨਾਮ ਜਪਣਾ, ਤੇ ਇਹੋ ਹੀ ਬਾਣੀ ਗਾਉਣੀ ਹੈ, ਨਾਮ ਉੱਚੀ ਜਪਣਾ। ਬਾਣੀ ਹਿਰਦੇ ਚ ਸਮਾ ਗਈ। ਜਦੋਂ ਹਿਰਦੇ ਚ ਸਮਾ ਜੂਗੀ ਅਗਲੀ ਤੁਕ ਦੀ ਕਲਾ ਵਰਤੂਗੀ, ਅੰਦਰ ਅੰਮ੍ਰਿਤ ਆਉਣ ਲੱਗ ਪਊ।
ਪੀਬ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਪਾਣੀ।
ਮੈਂ ਪਿੱਛੇ ਵੀ ਬੇਨਤੀ ਕੀਤੀ ਹੈ, ਤੁਕਾਂ ਹੈਪ ਹੈਜ਼ਰਡ ਲਈ ਨਹੀਂ ਲਿਖੀਆਂ, ਇਹ ਪੌੜੀਆਂ ਹੈ। ਜੋ ਜੋ ਸ਼ਬਦ ਚੱਲੇਗਾ ਉਤਲੀ ਅਵਸਥਾ ਆਉਂਦੀ ਜਾਏਗੀ। ਦੱਸੀ ਅੱਗੇ ਮਹਾਰਾਜ ਨਾ, ਜਿਸ ਵੇਲੇ ਹਿਰਦੇ 'ਚ ਗੁਰਮੰਤਰ ਸਮਾ ਗਿਆ ਉਸ ਵੇਲੇ ਫਿਰ ਇਹ ਬਬੀਹ ਵਾਂਗੂ ਜਪਣ ਲੱਗ ਪਿਆ। ਜਿੱਦਾਂ ਬਬੀਹਾ ਪਾਣੀ ਨੂੰ ਜਪਦਾ, ਛੱਡਦਾ ਹੀ ਨਹੀਂ ਜਪਣਾ, ਕਿਉਂਕਿ ਅੰਦਰ ਸਵਾਦ ਆ ਰਿਹਾ, ਮਨ ਟਿਕ ਗਿਆ ਹੈ, ਹਿਰਦੇ 'ਚ ਵੱਸ ਗਿਆ। ਉਹ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗੇ ਜਪਿਹੋ ਸਾਰੰਗ ਪਾਣੀ। ਜਿੱਦਾਂ ਬਬੀਹਾ ਪਾਣੀ ਨੂੰ ਜਪਦਾ ਫਿਰ ਜਪੀ ਜਾਂਦਾ ਬੰਦਾ, ਹਟਦਾ ਨਹੀਂ ਹੈ। ਫਿਰ ਜਿਨ ਕੋ ਨਦਰ ਕਹੇ ਨਾਨਕ, ਆ ਹੈ ਭੇਦ ਸਾਰੇ ਰਾਮਕਲੀ ਨੰਦ ਦਾ। ਹਰ ਵੇਲੇ ਨਾਨਕ ਦੇ ਕੱਕੇ ਨੂੰ ਔਂਕੜ ਹੋਏਗੀ ਸਾਰੇ ਰਾਮਕਲੀ ਨੰਦ ਦੇ ਵਿੱਚ, ਤੇ ਕਹਿ ਹੋਏਗਾ ਕਹੇ ਨਹੀਂ ਹੈ। ਕਹੇ ਨਾਨਕ, ਨਾਨਕ ਕੀ ਹੈ? ਨਾਨਕ ਮੈਂ ਕਹਿੰਦਾ, ਮੈਂ ਉਹਨੂੰ ਕਹੀ ਜਾਂਦਾ ਰੱਬ ਜੀ ਨੂੰ। ਇਸ ਕਰਕੇ ਕਹੇ ਨਾਨਕ ਸਦਾ ਸਦਾ ਗਾਵ ਹੋ, ਇਹ ਸੱਚੀ ਬਾਣੀ। ਸਦਾ ਕੀ ਹੈ? ਸਦਾ ਦੋ ਮਤਲਬ ਨਹੀਂ ਮਹਾਰਾਜ ਕਦੀ ਵੀ ਕਹਿ ਸਕਦੇ। ਇੱਕ ਬੰਨੇ ਤੇ ਕਹਿ ਰਹੇ ਸਦਾ ਗਾਵੋ, ਇਹ ਸੱਚੀ ਬਾਣੀ। ਜੇ ਸਦਾ ਬਾਣੀ ਗਾਉਣ ਦਾ ਹੁਕਮ ਹੈ ਤੇ ਆਹ ਕੀ ਹੁਕਮ ਹੈ?
ਸਦਾ ਸਦਾ ਜਪੀਏ, ਸਦਾ ਜਪੀਏ ਆਪਣਾ
ਜਪਣ ਨੂੰ ਹੁਕਮ ਹੈ।
ਇੱਕੇ ਆਖਿਆ ਸਾਬਤ ਪਾ ਆਰਤ ਯੋਰਦ ਦੇਲ ਰਾਹ।
ਗੁਰੂ ਨਾਨਕ ਦੇ ਹੁਕਮ ਨੂੰ ਉਲਟ ਦਊਗਾ ਮਹਲਾ ਤੀਜਾ, ਵੀ ਤੂੰ ਸੱਚੀ ਬਾਣੀ ਸਵਾਸ ਸਵਾਸ ਜਾਂ ਸਾਰਾ ਦਿਨ ਗਾਈ ਚਲੋ, ਪਾਠ ਕਰੀ ਚਲੋ, ਨਿਤਨੇਮ ਕਰੀ ਚਲੋ, ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਕਰੀ ਚਲੋ, ਇਹ ਹੁਕਮ ਨਹੀਂ ਹੈ। ਬਾਬੇ ਨਾਨਕ ਦੇ ਹੁਕਮ ਤੋਂ ਡਰੀਏ। ਉਹ ਕਹਿੰਦਾ ਇੱਕੇ ਆਖ ਅੱਖ ਹੈ, ਸ਼ਬਦ ਪੱਖ ਹੈ, ਔਰਦ ਔਰਦ ਦਿਨ ਰਾਤ ਬੰਦਗੀ ਕਰਨੀ ਹੈ, ਨਾਮ ਜਪਣਾ ਹੈ, ਅਭਿਆਸ ਕਰਨਾ ਹੈ, ਉਹ ਹੁਕਮ ਹੈ। ਕੋਈ ਮਹੱਲਾ ਉਲਟਾ ਨਹੀਂ ਸਕਦਾ, ਲੇਕਿਨ ਬੜੀ ਖੂਬੀ ਨਾਲ, ਕਿਉਂਕਿ ਵਰਾਇਟੀ ਇਜ਼ ਦੀ ਸਪਾਈਸ ਆਫ ਲਾਈਫ, ਜਿਹੜੀ ਕਵਿਤਾ ਹੁੰਦੀ ਹੈ ਇਹ ਵੀ ਗੁਣ ਹੁੰਦਾ,
ਕਈ ਢੰਗਾਂ ਨਾਲ ਲਿਖਿਆ ਉਹ ਲਫ਼ਜ਼ ਇੱਕੋ ਤਾਂ ਕਿ ਪਤਾ ਨਾ ਟੂ ਬ੍ਰੇਕ ਦੀ ਮਨੋਟਨੀ ਸਾਰੀ ਬਾਣੀ 'ਚ ਮਨੋਟਨੀ ਬ੍ਰੇਕ ਕੀਤੀ ਗਈ ਪੱਦਾਪਨ ਕਿਤੇ ਤੇ ਬਾਣੀ ਗਾਉਣਾ ਲਿਖ ਦਿੱਤਾ ਹੈ ਕਿਤੇ ਕੁਛ ਲਿਖ ਦਿੱਤਾ ਹੈ ਆਊਗਾ ਇੱਕੋ ਬੰਨੇ ਉਗੜੂਗਾ ਤੇ ਬੈਂਗਣੀ ਰੰਗ ਹੀ ਉਗੜੂ ਇਸ ਕਰਕੇ ਸਾਰੀ ਚੀਜ਼ ਇਸੇ ਹੁਕਮ ਤੇ ਆਏਗੀ ਇੱਕੇ ਕੀਤਾ ਗੁਰੂ ਵਿੱਚੋਂ ਸਦਾ ਕੁਰਬਾਨ ਕੀਤਾ ਗੁਰੂ ਸਦਾ ਕੁਰਬਾਨ ਕੀਤਾ ਗੁਰੂ ਇਹ ਗੁਰੂ ਵਿੱਚੋਂ ਇਹ ਵੀ ਰਾਮਕਲੀ ਦਾ ਅੰਕ ਹੈ ਅਸੀਂ ਗੁਰੂ ਪੜ੍ਹਿਆ ਨਹੀਂ ਤੇ ਦੇਹ ਨਾਲ ਜੁੜੇ ਨਹੀਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਹਦੀ ਬਾਣੀ ਹੈ ਉਹ ਗੁਰੂ ਉਹ ਆਏ ਸੀ ਆਪਣੇ ਤੇ ਕੁਰਬਾਨ ਕਰਾਉਣ ਲਈ ਦੁਨੀਆਂ ਨੂੰ ਹਿੰਦੂਆਂ 'ਚ ਔਰ ਸਾਡੇ ਪੈਗੰਬਰਾਂ 'ਚ ਕੀ ਫਰਕ ਰਹਿ ਗਿਆ ਫਿਰ ਉਹ ਆਪਣੇ ਨਾਲ ਨਹੀਂ ਜੋੜਦੇ ਸ ਕੋਈ ਵੀ ਗੁਰੂ ਉਹ ਕਹਿੰਦੇ ਕਾਲ ਪੁਰਖ ਨਾਲ ਜੁੜੋ ਉਹ ਗੁਰੂ ਹੈ ਕੁਰਬਾਨ ਕੀਤਾ ਗੁਰੂ ਵਿੱਚੋਂ ਉਹ ਸ਼ਬਦ ਗੁਰੂ ਹੈ ਸ਼ਬਦ ਹੀ ਅਕਾਲ ਪੁਰਖ ਹੈ ਇਸ ਕਰਕੇ ਮਹਾਰਾਜ ਇੱਥੇ ਜਾਂਦੇ ਹੈ ਕੁਰਬਾਨ ਕੀਤਾ ਗੁਰੂ ਵਿੱਚੋਂ ਕੁਰਬਾਨ ਕੀਤਾ ਸਦਾ ਕੁਰਬਾਨ ਜਿਸ ਦੀਆਂ ਇਹ ਵਡਿਆਈਆਂ ਜਿਸ ਦੀਆਂ ਇਹ ਵਡਿਆਈਆਂ ਓ ਜਿਸ ਦੀਆਂ ਇਹ ਵਡਿਆ ਉਹਦੀ ਵਡਿਆਈ ਕੀ ਹੈ ਸ਼ਬਦ ਜਪਣ ਦੀ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਇਹ ਸਾਚ ਨਾਮ ਆ ਉਧਾਰ ਮੇਰਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭੇ ਗਲਾ ਕਰਕੇ ਨਾਮ ਹੀ ਹੈ ਜਿਹੜਾ ਭੁੱਖ ਗੁਆਊਗਾ ਸਦਾ ਕੁਰਬਾਨ ਕੀਤਾ ਗੁਰੂ ਉਹ ਸ਼ਬਦ ਹੈ ਜਿਹਨੇ ਨਾਮ ਨਾਲ ਜਾ ਕੇ ਜੋੜਨਾ ਹੈ ਸ਼ਬਦ ਦੀ ਕਮਾਈ ਨਾਲ ਇਸ ਕਰਕੇ ਮਹਾਰਾਜ ਇੱਥੋਂ ਅੰਕ ਸ਼ੁਰੂ ਕਰਦੇ ਸਾਚਾ ਨਾਮ ਮੇਰਾ ਆਧਾਰ ਸਭ ਗਵਾਈਆਂ
मन आए वसिया कर शान सुख मन आए
और देह दा ध्यान रख लो आ देखो की पटाका पैना गा
कहना
हे संतो नाम नू कहो ते ओनू ही सुनो कन्ना ना आ उपदेश दे गए महाराज जिनू कहना है ओनू ही सुनना है
कहना
किसी दे मगर गए थे की करना ए सब दे हूं साफ हो गया गुरु शब्द आला होर शब्द लो
मन भोरे
हुण दे दे कर लोगे गुरु ग्रंथ साहब कर लोगे या गुरु गोविंद सिंह साहब धन गुरु नानक की करोगे शब्द नु जपोगे गुरु गुरमंत्र दा अद्धा हिस्सा है
गुरु
शब्द चक रहे हैं गाउंड महले पंजमे दा गाउंड राग च भोपाली दी सुर च
गुरकी एक रहो दिन रात
गौर परमेश्वर गुरु सब एक ही है वो है अकाल पर
गौर परमेश्वर गौर परमेश्वर
और भेद खोल दिए एको जिथे आ जाए ओदे उत्ते कनौड़ा है कक्के दे वो एको दे मतलब ओनली नहीं है ये असी गां पूरा एदा ज्ञान लावांगे जिथे एको को आओ एको को आओ तिस्ते हुए ये जड़ा एको है ना ये धुन दा लखायक है वो धुन ही सब कुछ है इस करके पहला डिजिट लिख के एक ते गां ओ धुन रख दित्ती इस करके जिथे एको आ जाओ मां तुहानू ओनली एंड ओनली समझो
ਉਹਦਾ ਮਤਲਬ ਹੈ ਜਪੋ ਤਾਂ ਇਹ ਨੀ ਵੀ ਸੁਨੇਰਾ ਨਾਮ ਹੀ ਜਪੋ, ਉੱਥੇ ਧੁਨਾ ਧੁਨ ਦੇ ਨਾਲ ਜਪ, ਧੁਨ ਰੂਪੀ ਨਾ ਜਪੋ ਤਾਂ ਏਕੋ ਏਕੋ ਜਿੱਥੇ ਆ ਜਾਏ ਇਹ ਅਸੀਂ ਬਾਰ ਬਾਰ ਅਸੀਂ ਪਹਿਲਾਂ ਤਾਂ ਇਹ ਥੋੜ੍ਹਾ ਜਿਹਾ ਚੈਪਟਰ ਖੋਲ ਰਹੇ ਹਾਂ ਵੀ ਥੋੜ੍ਹੀ ਥੋੜ੍ਹੀ ਬਾਣੀ ਦੀ ਸਾਰਿਆਂ ਨੂੰ ਇਹ ਚਟਕ ਪੈ ਜਾਏ ਵੀ ਹੈ ਸਾਡਾ ਖਜ਼ਾਨਾ ਐਡਾ ਵੱਡਾ, ਇੱਕ ਇੱਕ ਸ਼ਬਦ 'ਚ ਭੇਦ ਹੈ। ਅਸੀਂ ਗਾਂ ਦੀਆਂ ਚੌਂਕੀਆਂ 'ਚ ਸਾਬਤ ਕਰਾਂਗੇ ਰੱਬ ਦੇ ਗੁਣ ਵੀ ਉਹ ਨਿਰਵੈਰ ਜਿੱਥੇ ਲਿਖੇ ਆ ਉਹ ਨਿਰਵੈਰ ਨਹੀਂ ਹੈ, ਵੀ ਉਹਦਾ ਕੋਈ ਵੈਰੀ ਨਹੀਂ ਹੈ। ਇਹ ਕਾਹਦਾ ਗੁਣ ਹੋਇਆ ਜੀ? ਰੱਬ ਦਾ ਕੋਈ ਵੈਰੀ ਨਹੀਂ ਹੈ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕੱਢਦਾ। ਇਹ ਉਸੇ ਤਰ੍ਹਾਂ ਹੀ ਲਫ਼ਜ਼ ਵੱਡਾ ਜਿੱਦਾਂ ਨਿਰਭਾਉ ਵੱਡਾ ਹੈ। ਨਿਰਭਾਉ ਹੈ, ਮਾਇਆ 'ਚ ਨਹੀਂ ਪਾਉਂਦਾ, ਉਹ ਪਾਉਂਦਾ ਨਹੀਂ ਹੈ, ਬਾਕੀ ਉਹ ਨਡਰ ਨਹੀਂ ਹੈ। ਜਿਹੜਾ ਨਡਰ ਹੋਏਗਾ ਉਹਦਾ ਦੁਸ਼ਮਣ ਕੋਈ ਹੋਏਗਾ, ਵੈਰੀ ਹੋਏਗਾ। ਡਰ ਕਾਹਦੇ ਤੋਂ ਹੁੰਦਾ? ਜੇ ਕਹਿ ਦੀਏ ਰੱਬ ਨਡਰ ਹੈ, ਇਹਦਾ ਮਤਲਬ ਉਹਦਾ ਕੋਈ ਵੈਰੀ ਹੈ ਜਿਹੜਾ ਉਹ ਨਡਰ ਹੈ? ਨਹੀਂ, ਉਹ ਨਿਰਭਾਉ ਹੈ। ਨਿਰਭਾਉ ਦਾ ਮਤਲਬ ਹੈ ਭਾਉਂਦਾ ਨਹੀਂ, ਬਾਕੀ ਸਾਰੀ ਸ੍ਰਿਸ਼ਟੀ ਮਾਇਆ 'ਚ ਭਾਉ ਰਹੀ ਹੈ। ਇੱਕ ਹੀ ਉਹ ਨੇਚਲ ਹੈ, ਇੱਕ ਹੀ ਉਹ ਪਾਉਂਦਾ ਨਹੀਂ, ਇਸ ਕਰਕੇ ਉਹ ਨਿਰਭਾਉ ਹੈ, ਉਹ ਨਹੀਂ ਪਾਉਂਦਾ। ਨਿਰਵੈਰ ਕੀ ਹੈ? ਇਹ ਵੈਰੀ ਅੰਦਰਲੇ ਪੰਜ ਹੈ। ਸਾਰੀ ਮਾਇਆ 'ਚ ਸਾਰੀ ਦੁਨੀਆਂ ਨੂੰ ਇਹ ਪੰਜੇ ਵੈਰੀ ਸਤਾਈ ਜਾ ਰਹੇ ਹੋ। ਵੈਰ ਅੰਦਰੋਂ ਖੋ ਖੋ ਸੁੱਟ ਦਿੱਤਾ, ਸਾਰੀ ਦੁਨੀਆਂ ਦਾ ਨਾਸ ਕਰ ਦਿੱਤਾ ਨਾ ਵੈਰੀਆਂ ਦੇ, ਪਰ ਇਹ ਰੱਬ ਦੇ ਲਾਗੇ ਨਹੀਂ ਜਾ ਸਕਦੇ, ਇਸ ਕਰਕੇ ਉਹ ਨਿਰਵੈ। ਉਹਦੇ 'ਚ ਇਹ ਵੈਰੀ ਨਹੀਂ। ਅਸੀਂ ਇਹ ਸਾਬਤ ਕਰਾਂਗਾ, ਇਸੇ ਤਰ੍ਹਾਂ ਅਸੀਂ ਆਹ ਸਾਬਤ ਕਰ ਰਹੇ ਹਾਂ। ਇਹ ਕੋਈ ਛੋਟੇ ਛੋਟੇ ਗੁਣ ਨਹੀਂ ਹੈ ਜਿਹੜੇ ਲਿਖ ਦਿੱਤੇ ਪਹਿਲਾਂ ਵੀ ਨਿਰਭਉ ਨਿਰਵੈਰ ਆਕਾਰ, ਉਹ ਰੱਬ ਜੀ ਨਿਰਵੈਰ ਹੈ ਸਾਰਾ। ਜਿੱਦਾਂ ਮੱਖੀ 'ਤੇ ਮੱਖੀ ਮਾਰੀ ਆ ਰਹੀ, ਕੋਈ ਸਮਝਾਉਂਦਾ ਟੀਕਾ, ਉੱਦਾਂ ਉਹ ਨਿਰਵੈਰ, ਉਹ ਅੰਦਰੋਂ ਮੁੱਖ 'ਤੇ ਹਰ ਚਿੱਤਵੇਂ ਜੁੱਧ ਵਿਚਾਰ ਹੈ। ਇਹ ਜਿਹੜਾ ਪੰਜਾਂ ਨਾਲ ਜੁੜਿਆ, ਸੁਣੋ ਲੋਕਾਂ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ। ਜਿਹਨਾਂ ਨੇ ਵੈਰੀ ਸੰਘਾਰ ਲਏ ਉਹ ਰੱਬ ਰੂਪੀ ਹੋ ਜਾਂਦੇ, ਉਹ ਨਿਰਵੈਰ ਹੀ ਹੋ ਜਾਂਦੇ। ਇਸ ਕਰਕੇ ਜਿਹਨਾਂ ਦੇ ਅੰਦਰ ਉਹ ਵੈਰੀ ਨਹੀਂ ਹੈ, ਉਹ ਨਿਰਵੈਰ ਹੈ। ਇਸ ਕਰਕੇ ਕਾਲ ਪੁਰਖ ਐਡਾ ਵੱਡਾ, ਉਹਨੂੰ ਇਹ ਛੋਹ ਨਹੀਂ ਸਕਦੇ ਇਹੋ ਜਿਹੇ ਪੰਜ ਵੈਰੀ। ਇਸ ਕਰਕੇ ਬੜੀਆਂ ਬੜੀਆਂ ਡੂੰਘੀਆਂ ਚੀਜ਼ਾਂ ਅਸੀਂ ਲਿਆ ਰਹੇ ਹਾਂ ਖੋਜਦੀਆਂ, ਤਾਂ ਕਿ ਰੱਬ ਦੇ ਗੁਣਾਂ ਨਾਲ ਸੁਣ ਕੇ ਸਾਨੂੰ ਰੱਬ ਨਾਲ ਪਿਆਰ ਪੈਦਾ ਹੈ। ਵੀ ਹੈ ਇਹੋ ਜਿਹਾ ਜਿਹੜਾ ਫਿਰ ਉਹਨੂੰ ਸੇਵਦਾ, ਉਹਦੇ ਅੰਦਰੋਂ ਵੀ ਇਹ ਵੈਰੀ ਚਲੇ ਜਾਂਦੇ ਆ। ਇਸ ਕਰਕੇ ਉਹ ਨਿਰਵੈਰ ਦਾ ਮਤਲਬ ਹੈ ਉਹ 'ਚ ਵੈਰ, ਉਹ ਪੰਜ ਦੂਤ ਹੈ ਇਹ ਨਹੀਂ ਉਹਨੂੰ ਸਤਾ ਸਕਦੇ। ਉਹ ਨਿਰਭਉ ਹੈ, ਉਹ ਪਾਉਂਦਾ ਨਹੀਂ ਹੈ। ਇਸ ਕਰਕੇ ਜਿਹੜਾ ਇੱਥੇ ਸ਼ਬਦ ਆ ਰਿਹਾ ਹੈ ਇੱਕੋ, ਉਹ ਹੈ ਧੁਨ ਨਾਲ ਬਿਲੋਂਗ ਕਰਦਾ। ਇਸ ਕਰਕੇ ਮਹਾਰਾਜ ਕਾ ਮਹਾਰਾਜ ਕਹਿੰਦੇ ਗੁਰ ਪਰਮੇਸ਼ਰ, ਉਹ ਕੀ ਹੈ? ਉਹ ਧੁਨ ਰੂਪੀ ਹੈ। ਗੁਰ ਸਾਰੀ ਦੁਨੀਆਂ ਨਿਕਲੀ ਹੈ, ਕੁਆਓ ਚੋਂ ਹੀ ਉਹਨੇ ਧੁਨ ਚੱਕੀ, ਸਾਰੀ ਦੁਨੀਆਂ ਬਣਦੀ ਚਲੀ ਗਈ, ਸਾਰੀ ਬਾਣੀ ਕਹਿੰਦੀ। ਇਸ ਕਰਕੇ ਧੁਨ ਚੋਂ, ਔਰ ਜਿਹੜੀ ਉਹ ਧੁਨ ਹੈ ਉਹ ਪਰਮੇਸ਼ਰ ਚੋਂ ਨਿਕਲਦੀ ਹੈ। ਇਸ ਕਰਕੇ ਉਹਦਾ ਜਿਹੜਾ ਸੋਰਸ ਹੈ ਧੁਨ ਦਾ, ਸਾਰੀ ਦੁਨੀਆਂ ਦੀ ਰਚਨਹਾਰੀ ਫਿਜ਼ਿਕਸ ਜਿਹੜੀ ਹੈ ਉਹ ਵੀ ਇਸੇ ਨੂੰ ਮੰਨਦੀ ਹੈ, ਸਾਊਂਡ ਨੂੰ, ਵੀ ਸਾਰੀ ਦੁਨੀਆਂ ਸਾਊਂਡ ਤੋਂ ਪੈਦਾ ਹੋਈ ਹੈ। ਔਰ ਸਾਡਾ ਬ੍ਰਹਮ ਗਿਆਨ ਕੀ ਕਹਿੰਦਾ? ਪ੍ਰਥਮੇ ਪਹਿਲਾਂ ਸੱਚ ਆਇਆ, ਫਿਰ ਪਵਨ ਆਈ, ਹਵਾ ਆਈ, ਇਸ ਤਰ੍ਹਾਂ ਦੀ ਸਾਰੀ ਬਾਣੀ ਆਉਂਦੀ ਹੈ। ਪਵਨੇ 'ਤੇ ਸੱਚ ਆ ਪਿਆ, ਸੱਚੇ 'ਤੇ ਜਲ ਹੋਇਆ, ਜਲ 'ਤੇ ਤ੍ਰੈ ਪਵਨ ਸਾਜਿਆ। ਉਹਦੇ ਵਿੱਚ ਆਉਂਦਾ ਵੀ ਪਹਿਲਾਂ ਹਵਾ ਆ, ਹਵਾ 'ਚ ਕੀ ਹੈ? ਹਵਾ 'ਚ ਵੀ ਧੁਨ ਹੁੰਦੀ ਹੈ, ਜਿੱਥੋਂ ਹਵਾ ਲੰਘੇਗੀ ਧੁਨ ਛੱਡਦੀ ਜਾਏਗੀ, ਆਵਾਜ਼ ਆਉਂਦੀ ਹੈ ਉਹਦੀ। ਇਸ ਕਰਕੇ ਸਾਰੀ ਦੁਨੀਆਂ ਸ੍ਰਿਸ਼ਟੀ ਧੁਨ 'ਚੋਂ ਬਣੀ ਹੈ। ਇਸ ਕਰਕੇ ਪਹਿਲਾ ਲਫ਼ਜ਼ ਸਾਡਾ ਇੱਕ ਹੈ, ਅਗਲਾ ਲਫ਼ਜ਼ ਉਹ ਹੈ, ਉਹਦਾ ਮੂੰਹ ਖੁੱਲ੍ਹਾ ਹੈ, ਇਸ ਕਰਕੇ ਉਹ ਧੁਨ ਰੂਪ ਹੈ। ਇੱਕੋ ਦਾ ਜਿਹੜੀ ਧੁਨ ਦਾ ਕਿਤੇ ਵੀ ਪ੍ਰੋਨਾਂਸੀਏਸ਼ਨ ਨਹੀਂ ਦਿੱਤਾ, ਜੇ ਦਿੱਤਾ ਹੈ ਤਾਂ ਉਹਦਾ ਮੂੰਹ ਖੁੱਲ੍ਹਾ ਕਰਕੇ, ਅਤੇ ਜਾਂ ਇੱਕੋ ਦੇ ਉੱਤੇ ਕਨੌੜਾ ਪਾ ਕੇ, ਕਿਉਂਕਿ ਕਨੇਹ ਦਾ ਕਿਤੇ ਹੋਰ ਪ੍ਰੋਨਾਂਸੀਏਸ਼ਨ ਨਹੀਂ ਲੱਭੇਗਾ। ਇਸ ਕਰਕੇ ਜਿੱਥੇ ਇੱਕੋ ਆ ਜਾਏ ਉਹਦਾ ਮਤਲਬ ਇਹ ਨਹੀਂ ਹੈ ਵੀ ਜਪੋ ਤਾਂ ਓਨਲੀ ਐਂਡ ਓਨਲੀ ਨਾਮ, ਨਹੀਂ, ਉਹਦਾ ਮਤਲਬ ਧੁਨ ਨਾਲ ਜਪੋ ਤਾਂ ਇੱਕੋ 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 ਦਾ ਬਹੁਤ ਭਾਰਾ ਮਤਲਬ ਹੈ। ਇਸ ਕਰਕੇ ਜਿੱਥੇ ਆ ਜਾਏ ਆ ਦੇਖੋ ਗੁਰ ਪਰਮੇਸ਼ਰ ਵੀ ਧੁਨੀ ਹੈ। ਗੁਰ ਪਰਮੇਸ਼ਰ
ਚਰਨ ਵੀ ਉਹਦੇ ਚਰਨ ਕੋਈ ਬਾਹਰਲੇ ਨਹੀਂ ਹੈ, ਇਹ ਧੁਨ ਰੂਪ ਹੀ ਚਰਨ ਹੈ ਗੁਰ। ਗੁਰ ਜਪੀ ਗੁਰ ਗੁਰ ਜਪੀ ਗੁਰੂ ਗੁਰ
ਗੁਰ ਗੁਰ ਜਪੀ
ਗੁਰੂ ਗੁਰ
ਚੱਕ ਲਏ ਆ ਮਹੱਲੇ ਪੰਜਵੇਂ ਦੀ, ਕਹਿ ਰਹੇ ਨੇ
ਜੀ ਕੀ ਅਰਦਾਸੇ ਗੁਰੂ
ਕਰਤ ਸਰਣ ਜੇ ਆਵੇ, ਅਰਦਾਸ ਆ ਗਈ ਸਰਣ ਆ ਗਈ ਸਭ ਕੁਛ ਕੀ ਇਹ ਗੁਰ ਗੁਰ
ਗੁਰ ਗੁਰ ਇਹ ਜੀਆ ਕੀ ਅਰਦਾਸ
ਪਾਈ ਨਹੀਂ ਹੈ। ਉਹ ਗੁਰੂ ਸ਼ਬਦ ਦੇ ਪੈਰੀ ਪੈ ਜਾ, ਸ਼ਬਦ ਨੂੰ ਤਿਆ, ਗੁਰੂ ਪੈ ਪਾਈ ਉਹਦੇ ਪੈਰ ਫੜ ਲੈ ਸ਼ਬਦ ਦੇ
ਗੁਰ ਗੁਰ ਜਪੀ।
ਗੁਰ ਗੁਰ ਜਪ ਕੇ ਹੀ ਸਰਨ ਪੈਣਾ ਹੈ। ਆ ਗਈ ਰਹਾ ਉਸ ਤੋਂ ਬਾਅਦ ਪਹਿਲੀ ਸਟੇਜ
ਸਰਨ ਪਾਏ
ਉਹ ਸ਼ਬਦ ਉਸ ਅਕਾਲ ਪੁਰਖ ਦੀ ਸਰਨ ਹੋਰ ਕੋਈ ਇਤਨਾ ਪੈ ਹੀ ਨਹੀਂ ਸਕਦਾ। ਜੋ ਜਪਣਾ ਸ਼ੁਰੂ ਕਰ ਦੋਗੇ ਉਹ ਹੀ ਹੈ
ਸਰਨ
ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਅਸੀਂ ਇਸੇ ਤੇ ਲਾਉਂਦੇ ਹਾਂ ਔਰ ਉਹ ਵੀ ਮਹੱਲੇ ਪੰਜਵੇਂ ਦਾ
ਗੁਰੂ ਗੁਰੂ ਜਪੇ ਨੀਤ
ਖਿਆਲ ਰਹੇ ਅਸੀਂ ਰੈਲੇਟਿਵਲੀ ਕਟਾਕਸ਼ ਕਰਦੇ ਆ ਰਹੇ ਹਾਂ। ਦੇਖ ਲਿਓ ਕਿਹੜੇ ਇਹਨਾਂ ਦਾ ਮੂੰਹ ਉਜੜਾ ਹੋਣਾ ਹੈ, ਬਾਣੀ ਪੜ੍ਹਨ ਵਾਲਿਆਂ ਦਾ, ਖੰਡ ਪਾਠ ਕਰਨ ਵਾਲਿਆਂ ਦਾ, ਜਾਂ ਕਿ ਜੋ ਸਿੱਖੀ 'ਚ ਹੋ ਰਿਹਾ ਹੈ। ਮਹੱਲਾ ਪੰਜਵਾਂ ਕਹਿੰਦਾ ਇਹ ਇਹਨਾਂ ਦਾ ਮੂੰਹ ਉਜੜਾ ਨਹੀਂ ਹੋਣਾ, ਇਹ ਇਹਨਾਂ ਦਾ ਕੀ ਹੋਣਾ, ਬਾਣੀ ਕਹਿ ਰਹੀ ਹੈ
ਜੇ ਕੋਈ ਚਾਹੇ
ਪਹਿਲੀ ਕਲਾ ਹੋ ਗਈ ਉਹਦੇ ਚਰਨ ਤੇਰੇ ਹਿਰਦੇ 'ਚ ਗੁਰਮੰਤਰ ਵਸ ਜਾਊ
ਗੋਰ ਕੇ
ਇੱਕ ਵਾਹਿਗੁਰੂ ਜੀ ਕੀ ਫਤਿਹ, ਸਾਰੀ ਭਗਵਤੀ ਜੀ ਸਹਾਇ, ਵਾਰ ਸਾਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ ਪਾਉੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਈ ਸਹਾਇ, ਅਰਜੁਨ ਹਰੇ ਗੋਬਿੰਦ ਨੂੰ ਸਿਮਰੋ ਸਹੀ ਹਰੇ ਰਾਏ, ਹਰੀ ਹਰੇ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਮ ਦਿਆਵੈ ਧਾਏ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਸਮਝੈ ਸੂਝੈ ਪੜੇ ਪੜੇ ਬੂਝੈ ਅੰਤੇ ਨਿਰੰਤਰੇ ਸਾਚਾ, ਗੁਰੇ ਕਰਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤੇ ਸਾਚੇ ਸਮਾਓ ਸੱਚ ਜੇ ਗੁਰੇ ਫੁਰਮਾਇਆ, ਕਿਉਂ ਇਹ ਤੂੰ ਬੋਲੋ ਹਟਿਐ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਜੇ ਕੋ ਜਿਉ ਕਹੈ ਜਿਉ ਕਹੈ, ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਪਿਆਰੇ ਦਇਆ ਸਿੰਘ ਜੀਓ, ਧਰਮ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਹਿਬ ਸਿੰਘ ਜੀਓ, ਮੋਹਤਮ ਸਿੰਘ ਜੀਓ, ਚਾਰ ਸਾਹਿਬ ਜਾਦੇ ਅਜੀਤ ਸਿੰਘ ਜੀਓ, ਜੁਝਾਰ ਸਿੰਘ ਜੀਓ, ਜ਼ੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਦੀਖਿਆ ਆਖੇ ਬੁਝਾਇਆ ਸਿਰਤੀ ਸੱਚੇ ਸਮੇਹੋ, ਇਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ, ਪੂਰੇ ਗੁਰ ਕੀ ਪੂਰੀ ਦੀਖਿਆ ਸਾਬਤ ਸੂਰ ਤੇ ਦਸਤਾਰ ਸਿਰਾ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਦੁਬਿਧਾ
ਨਾ ਪੜੂ ਹਰੇ ਬਿਨ ਹੋਰ ਨਾ ਪੂਜੋ, ਮਰੇ ਮਸਾਣੇ ਨਾ ਜਾਈ, ਜਾਗਤ ਜੋਤ ਜਪੈ ਨਿਸ ਬਾਸਰ, ਇਕੇ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤ, ਨਾਮ ਹਮਾਰਾ ਗੁਰ ਕੀ ਸੇ, ਨਾਮ ਹਮਾਰਾ
ਪੂਜਾ ਦੇ,
ਹਰੇ ਕੀ ਟਹਿਲ ਕਮਾਵਣੀ, ਜਪਿਐ ਪ੍ਰਭ ਕਾ ਨਾਮ,
ਨਾਨਕ
ਨਾਮ ਨਾਮ ਜਪ ਜਪਿਆ, ਅੰਤਰੇ ਬਾਹਰੇ ਰੰਗੇ ਗੁਰੇ ਪੂਰੇ ਉਪਦੇਸਿਆ, ਨਰਕ ਨਾਹੀ ਸਾਧ ਸੰਗੇ ਹਰੇ ਮਾਰਗ ਸਾਧੂ ਦੱਸਿਆ, ਜਪਿਐ ਗੁਰਮੰਤ ਖੱਤਰੀ ਬ੍ਰਹਮਣ ਸੂਦ ਵੈਸ, ਕੋ ਜਾਪੈ ਹਰੇ ਮੰਤਰ ਜਪੈਨੀ ਸਤੇ ਗੁਰ ਸਭਨਾ ਦਾ ਭਲਾ ਮਨਾਏਗਾ, ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਾਮੇ ਆਪ ਗੁਣੇ ਭਰੇ
ਮੋ ਕੋ ਦੇਉ ਹਰਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।